ਗਰੀਬ ਨਿਵਾਜ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਸ੍ਰੀ ਚਮਕੌਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਬਿਰਾਜਮਾਨ ਹਨ। ਇੱਥੇ ਕਾਬਲ ਤੋਂ ਆਈ ਸੰਗਤ ਨੇ ਗੁਰਦੇਵ ਦੇ ਦਰਸ਼ਨ ਕੀਤੇ ਨੇ। ਪਾਤਸ਼ਾਹ ਨੇ ਸੰਗਤ ਪ੍ਰਤੀ ਬਚਨ ਫੁਰਮਾਇਆ, ਧਨ ਦੇਵਾਂਗੇ ਮਰਵਾਵਾਂਗੇ। ਇਹ ਸੁਣਦਿਆਂ ਸੰਗਤ ਦੇ ਮਨ 'ਚ ਦੁਬਧਾ ਆਈ ਕਿ ਗੁਰੂ ਸਾਹਿਬ ਜੀ ਕੋਈ ਕਰੜਾ ਬਚਨ ਕਰ ਰਹੇ ਹਨ। ਕਹਿਣ ਲੱਗੇ, ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਸਾਨੂੰ ਕਾਰੋਬਾਰ ਧੰਦੇ ਵਧਾਓ। ਪਾਤਸ਼ਾਹ ਨੇ ਫਿਰ ਅੱਗੇ ਛੰਦ ਉਚਾਰਿਆ ਕਿ ਵਰਖਾ ਕੀ ਕਰੇ, ਬੱਦਲ ਕੀ ਕਰਨ ਜੇ ਧਰਤੀ ਪਾਣੀ ਗ੍ਰਹਿਣ ਨਾ ਕਰਨਾ ਚਾਹੇ। ਚੰਦਨ ਦਾ ਇਹਦੇ 'ਚ ਕੀ ਦੋਸ਼ ਜੇ ਕੋਲ ਖਲੋਤਾ ਬਾਂਸ ਚੰਦਨ ਦੇ ਗੁਣ ਨਾ ਲੈ ਸਕੇ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਮਹਾਰਾਜ ਕਹਿੰਦੇ, ਅਸੀਂ ਤੁਹਾਨੂੰ ਕੀ ਮੁਕਤੀ ਦਾ ਦਾਨ, ਕੀਮਤੀ ਦਾਨ ਦੇਣਾ, ਤੁਸੀਂ ਸੰਸਾਰ ਦੇ ਧੰਦੇ ਮੰਗੀ ਜਾਂਦੇ ਹੋ। ਪਾਤਸ਼ਾਹ ਕਹਿਣ ਲੱਗੇ ਕਿ ਫਿਰ ਇਹਨਾਂ ਉਲਝੇਵਿਆਂ 'ਚ ਉਲਝਣਾ ਚਾਹੁੰਦੇ ਹੋ, ਤੁਹਾਨੂੰ ਅੱਗੇ ਦੇ ਘਰ ਦੀ ਸੋਝੀ ਨਹੀਂ ਕਿ ਉੱਥੇ ਕੀ ਵਰਤਣਾ। ਧਨ ਦੇਵਾਂਗੇ ਦਾ ਮਤਲਬ ਸੀ ਕਿ ਅਸੀਂ ਤੁਹਾਨੂੰ ਮੁਕਤੀ ਦਾ ਧਨ ਦੇਣਾ ਹੈ, ਔਰ ਆਵਾਗੌਣ ਦੇ ਚੱਕਰਾਂ ਤੋਂ ਬਚਾ ਲੈਣਾ, ਉਹਦਾ ਮਤਲਬ ਹੈ ਮਰਵਾਵਾਂਗੇ। ਤੁਸੀਂ ਹੋਰ ਪਾਸੇ ਅੰਦਾਜ਼ੇ ਲਾ ਲਏ, ਹੋਰ ਧਿਆਨ ਜੋੜ ਲਿਆ, ਤੁਹਾਡੇ ਵੀ ਵੱਸ ਨਹੀਂ, ਤੁਹਾਡੀ ਕਰਮਾਂ ਦੀ ਗਤੀ ਐਸੀ, ਕਿਉਂਕਿ ਬਿਨ ਕਰਮਾਂ ਕਿਛ ਪਾਈਆ ਨਾਹੀਂ ਜੇ ਬਹੁ ਤੇਰਾ ਤਾਵ ਹੈ। ਕਰਮਾਂ ਤੋਂ ਬਿਨਾਂ ਦਾਨ ਨਹੀਂ ਮਿਲਦਾ। ਇਹ ਬਚਨ ਸਤਿਗੁਰੂ ਜੀ ਨੇ ਫੁਰਮਾਏ, ਨਾਲ ਬਚਨ ਕੀਤਾ ਕਿ ਸਭਾ ਆਉਣ 'ਤੇ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ 6-6 ਯੋਜਨ ਚਾਰੇ ਪਾਸੇ ਵੱਧ ਜਾਏਗੀ, ਫਿਰ ਅਸੀਂ ਹਰਿਮੰਦਰ ਸਾਹਿਬ ਆਵਾਂਗੇ, ਦਰਬਾਰ ਸਾਹਿਬ ਆ ਕੇ ਸੰਗਤ ਨੂੰ ਦਰਸ਼ਨ ਦੇਵਾਂਗੇ ਖੁੱਲ੍ਹੇ ਦਿਦਾਰੇ। ਪਰ ਇਸ ਸਰੀਰ ਦੇ ਵਿੱਚ ਇਸ ਸਮੇਂ ਅਸੀਂ ਹਾਲੇ ਇਹ ਦਰਿਆ ਪਾਰ ਨਹੀਂ ਕਰਨਾ, ਅਸੀਂ ਇਹ ਬਚਨ ਕੀਤਾ ਹੋਇਆ। ਭਾਈ ਉਦੇ ਸਿੰਘ ਜੀ ਵੀ ਦੁਬਾਰਾ ਆਉਣਗੇ, ਗੁਰੂ ਖਾਲਸੇ ਪੰਥ ਦੀ ਅਗਵਾਈ ਕਰਨਗੇ। ਇਹ ਕੁਝ ਭਵਿੱਖਤ ਬਚਨ, ਅਗੰਮੀ ਬਚਨ ਸਤਿਗੁਰੂ ਜੀ ਨੇ ਕੀਤੇ ਹਨ, ਜੋ ਕਦੋਂ ਪ੍ਰਗਟ ਹੋਵਣ, ਕਦੋਂ ਸਾਕਸ਼ਾਤਕਾਰ ਹੋਵਣ, ਇਹ ਮੇਰੇ ਪਾਤਸ਼ਾਹ ਜਾਣ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਚਮਕੌਰ ਸਾਹਿਬ ਜੀ ਦੀ ਧਰਤੀ 'ਤੇ ਹੀ ਇੱਕ ਸਾਕਾ ਵਰਤ ਰਿਹਾ ਜੰਗ ਦਾ, ਕੌਤਕ ਵਰਤ ਰਿਹਾ, ਉਹ ਕਥਾ ਸਰਵਣ ਕਰੀਏ। ਸਾਹਿਬੇ ਕਮਾਲ ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦ੍ਵੈ ਉਮਰਾਵ ਲਾਹੌਰ ਕੇ ਦਿੱਲੀ ਕੇ ਮਗ ਜਾਤ।
ਦੋ ਅਫਸਰ ਜਿਹੜੇ ਲਾਹੌਰ ਸ਼ਹਿਰ ਦੇ ਰਹਿਣ ਵਾਲੇ ਸਨ, ਬੜੇ ਵੱਡੇ ਅਫਸਰ ਸੀ, 5-5 ਹਜ਼ਾਰੀ ਜਰਨੈਲ ਸੀ। ਇਹ ਕਿਤੇ ਦਿੱਲੀ ਵੱਲ ਜਾ ਰਹੇ ਸਨ ਲਾਹੌਰ ਤੋਂ।
ਭੀਮ ਚੰਦ ਸੁਨ ਬਾਤ ਕੋ ਕਾਤ ਜਾਨ ਪਲ ਭਾਂਤ।
ਰਾਜੇ ਭੀਮ ਚੰਦ ਨੇ ਦਾ ਤੱਕਿਆ, ਉਹ ਅੱਗੇ ਵੇਖਦੇ ਫਿਰਦੇ ਸੀ, ਕੋਈ ਇਹੋ ਜਿਹਾ ਉਮਰਾਵ ਹੋਵੇ, ਕੋਈ ਇਹੋ ਜਿਹਾ ਅਫਸਰ ਹੋਵੇ ਜਿਹਨੂੰ ਅਸੀਂ ਆਪਣੇ ਨਾਲ ਰਲਾ ਕੇ ਉਹਨੂੰ ਕੁਝ ਲਾਲਚ ਦੇਈਏ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ 'ਤੇ ਹਮਲਾ ਕਰਵਾਈਏ, ਆਪ ਪਿੱਛੇ ਹੀ ਰਹੀਏ। ਆਪ ਮੂੰਹ ਦੇ ਮਿੱਠੇ ਬਣ ਕੇ ਰਹਿਣਾ ਚਾਹੁੰਦੇ ਸਨ। ਜਿਹੜਾ ਦੁਵੈਸ਼ ਰੱਖਦਾ ਨਾ ਦੁਸ਼ਮਣ, ਉਹ ਹਰ ਵੇਲੇ ਕੋਈ ਨਾ ਕੋਈ ਦਾ ਪੇਚ ਵੇਖਦਾ ਰਹਿੰਦਾ ਵੀ ਕਦੋਂ ਮੇਰਾ ਦੁਸ਼ਮਣ ਮੇਰੇ ਦਾ ਥੱਲੇ ਆਵੇ ਅਤੇ ਮੈਂ ਉਹਨੂੰ ਦੱਬ ਲਵਾਂ। ਪਰ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨਿਰਵੈਰ ਹਨ। ਜੇ ਚਮਕੌਰ ਸਾਹਿਬ ਰੜੇ 'ਚ ਆ ਕੇ ਬੈਠੇ ਨੇ ਅਤੇ ਇੱਥੇ ਹਮਲਾ ਕਰਨਾ ਚਾਹੁੰਦਾ, ਭੀਮ ਚੰਦ ਹਮਲਾ ਕਰਵਾਉਣਾ ਚਾਹੁੰਦਾ ਵੀ ਗੁਰੂ ਸਾਹਿਬ ਰੜੇ 'ਤੇ ਬੈਠੇ ਨੇ ਬਾਹਰ, ਇੱਥੇ ਫੌਜ ਵੀ ਥੋੜ੍ਹੀ ਹੈ ਇਹਨਾਂ ਦੇ ਕੋਲ, ਬਾਕੀ ਅਨੰਦਪੁਰ ਸਾਹਿਬ ਨੇ, ਸੁਖਾਲਾ ਹੋਵੇਗਾ ਇਹਨਾਂ ਨੂੰ ਮਾਰਨਾ ਅਤੇ ਮੁਕਾਉਣਾ, ਪਰ ਮੇਰੇ ਪਾਤਸ਼ਾਹ ਜੀ ਨਿਰਵੈਰ ਗੁਰਦੇਵ ਨੇ ਅਤੇ ਜਿਹੜਾ ਨਿਰਵੈਰ ਹੋਵੇ ਉਹਦੇ ਵੱਲ ਅਕਾਲ ਪੁਰਖ ਪਰਮੇਸ਼ਰ ਦੀ ਮਦਦ ਬੋੜਦੀ ਹੈ। ਗੁਰੂ ਖਾਲਸਾ ਜੀ, ਪਰਮੇਸ਼ਰ ਉਸ ਵੱਲ ਖਲੋਂਦਾ ਜਿਹੜਾ ਨਿਰਵੈਰ ਹੁੰਦਾ, ਜਿਹੜਾ ਵੈਰ ਦਾ ਭਾਵ ਰੱਖ ਕੇ ਕਿਸੇ ਨੂੰ ਆਪਣੀ ਦਾੜ ਥੱਲੇ ਦੱਬਣਾ ਚਾਹੇ, ਪਰਮੇਸ਼ਰ ਦੀ ਹਵਾ ਉਹਦੇ ਵੱਲੋਂ ਨਹੀਂ ਵਗਦੀ, ਪਰਮੇਸ਼ਰ ਦੀ ਹਵਾ ਉਹਦੇ ਵੱਲ ਕੁਫੇਰੀ ਹੋ ਕੇ ਵਗਦੀ ਹੈ। ਯਾਨੀ ਕਿ ਉਹ ਆਪਣੇ ਪੂਰਨ ਤੌਰ 'ਤੇ ਜਿਹੜੇ ਮਨਸੂਬੇ ਨੇ ਉਹਨਾਂ ਵਿੱਚ ਕਾਮਯਾਬ ਨਹੀਂ ਹੁੰਦਾ। ਅੱਜ ਦੀ ਜਿਹੜੀ ਇਹ ਕਥਾ, ਇਹਦਾ ਇਹ ਸਾਰ ਅੰਸ਼ ਹੈ ਸਾਰੀ ਕਥਾ ਦਾ, ਇਹ ਨਿਚੋੜ ਹੈ। ਸਤਿਗੁਰੂ ਤਾਂ ਨਿਰਵੈਰ ਬੈਠੇ ਨੇ, ਭੀਮ ਚੰਦ ਨੇ ਵੈਰ ਚਿਤਵਿਆ, ਵੇਖਿਆ ਵੀ ਦੋ ਮਰਾਵ ਨੇ, ਇਹਨਾਂ ਨੂੰ ਮੈਂ ਕਿਸੇ ਤਰੀਕੇ ਆਪਣੇ ਨਾਲ ਜੋੜ ਕੇ, ਗੁਰੂ ਗੋਬਿੰਦ ਸਿੰਘ ਸਾਹਿਬ ਇਕੱਲੇ ਨੇ, ਫੌਜ ਥੋੜ੍ਹੀ ਹੈ, ਚਮਕੌਰ ਸਾਹਿਬ ਉਹਨਾਂ ਤੇ ਹਮਲਾ ਕਰਵਾ ਕੇ ਉਹਨਾਂ ਨੂੰ ਮਰਵਾ ਦੇਵਾਂ।
ਚੌਪਈ ਆਦਿਕ ਭੂਪ ਚੰਦ ਹੰਡੂਰੀ,
ਰਾਜਾ ਭੂਪ ਚੰਦ ਹੰਡੂਰੀਆ,
ਸਭ ਕੇ ਸੰਗ ਗਿਨੀ ਬਿਦਰੂਰੀ,
ਇਹਨੇ ਉਹਨਾਂ ਸਾਰੇ ਰਾਜਿਆਂ ਨਾਲ ਸਲਾਹ ਮਸ਼ਵਰਾ ਕੀਤਾ, ਜਿਹੜੇ ਨੇੜੇ ਤੇੜੇ ਦੀਆਂ ਰਿਆਸਤਾਂ ਦੇ ਰਾਜੇ ਸੀ ਉਹਨਾਂ ਸਾਰੇ ਰਾਜਿਆਂ ਨਾਲ ਗੱਲਬਾਤ ਕੀਤੀ, ਕਿਉਂਕਿ ਪਹਾੜੀਏ ਸਾਰੇ ਕਿਸੇ ਨਾ ਕਿਸੇ ਤਰੀਕੇ ਦਾ ਤੱਕ ਹੀ ਰਹੇ ਸੀ ਕਿ ਦਿੱਲੀ ਨੂੰ ਜਾਂ ਲਾਹੌਰ ਨੂੰ ਜਾਂਦਾ ਕੋਈ ਉਮਰਾਵ ਆਵੇ, ਕੋਈ ਅਫਸਰ ਸੂਬੇਦਾਰ ਆਵੇ, ਉਹਨੂੰ ਅਸੀਂ ਲਾਲਚ ਦੇਈਏ ਅਤੇ ਲਾਲਚ ਦੇ ਕੇ ਗੁਰੂ ਸਾਹਿਬ 'ਤੇ ਹਮਲਾ ਕਰਵਾ ਦੇਈਏ। ਇਹ ਮਨਸੂਬਾ ਇਹਨਾਂ ਦਾ ਕਈ ਦਿਨਾਂ ਤੋਂ ਬਣ ਹੀ ਰਿਹਾ ਸੀ। ਹੁਣ ਮੌਕਾ ਮਿਲ ਗਿਆ ਇਹਨਾਂ ਨੂੰ ਵੀ ਦੋ ਸੂਬੇਦਾਰ ਨੇ, ਦੋ ਨਵਾਬ ਨੇ, ਉਹ ਦਿੱਲੀ ਨੂੰ ਜਾ ਰਹੇ ਨੇ ਲਾਹੌਰ ਤੋਂ, ਇਹਨਾਂ ਨੂੰ ਕਾਬੂ ਕਰਕੇ ਗੁਰੂ ਜੀ 'ਤੇ ਹਮਲਾ ਕਰਵਾਈਏ। ਉਹਦੇ ਲਈ ਸਲਾਹ ਕੀਤੀ ਪਹਾੜੀ ਰਾਜਿਆਂ ਨਾਲ ਭੀਮ ਚੰਦ ਨੇ।
ਔਚਕ ਆਨ ਬਣੀ ਕਿਉਂ ਟਰੋ,
ਕਹਿੰਦੇ ਤਾਂ ਅਚਾਨਕ ਹੀ ਸਾਡੀ ਮਦਦ ਵਾਸਤੇ ਭਗਵਾਨ ਨੇ ਭੇਜ ਦਿੱਤੇ ਆ ਦੋਵੇਂ ਜਰਨੈਲ, ਤੇ ਆਪਾਂ ਹੁਣ ਟਾਲਾ ਕਿਉਂ ਵੱਟੀਏ, ਇਹਨਾਂ ਦੀ ਮਦਦ ਲਈਏ।
ਤੁਰਕ ਲੜਾਵੋ ਆਪ ਨਾ ਲੜੋ,
ਇਹਨਾਂ ਤੁਰਕਾਂ ਨੂੰ ਲੜਾਈਏ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ, ਪਰ ਆਪਾਂ ਨਹੀਂ ਲੜਨਾ, ਆਪਾਂ ਪਿੱਛੇ ਹੋ ਕੇ ਰਹੀਏ।
ਕੇਤਕ ਦਰਬ ਦਿਓ ਉਮਰਾਊ,
ਇਹਨਾਂ ਨੇ ਕੀ ਕੀਤਾ, ਕਹਿੰਦੇ ਆਪਾਂ ਉਹਨਾਂ ਉਮਰਾਵਾਂ ਨੂੰ ਕੁਝ ਪੈਸੇ ਦੇਈਏ, ਕਿਉਂਕਿ ਤੇਲ ਤਮਾ ਜਾ ਕੋ ਮਿਲਾ ਤੁਰਤ ਨਰਮ ਹੋ ਜਾਏ। ਮਾਇਆ ਦੀ ਸ਼ਕਤੀ ਇਹੋ ਜਿਹੀ ਹੈ, ਵੱਡਿਆਂ ਵੱਡਿਆਂ ਨੂੰ ਭਰਮਾ ਦਿੰਦੀ ਆ, ਰਾਹ ਜਾਂਦਿਆਂ ਨੂੰ ਵੀ ਭਰਮਾ ਦਿੰਦੀ ਹੈ। ਆਪਾਂ ਇਹਨਾਂ ਦੋਨਾਂ ਉਮਰਾਵਾਂ ਨੂੰ ਰੁਪਈਏ ਦੇਈਏ, ਪੈਸੇ ਦੇਈਏ ਤੇ ਆਪਣੀ ਫੇਵਰ 'ਚ ਖੜੇ ਕਰੀਏ।
ਸਤਿਗੁਰ ਪਰ ਬਾਹਰ ਪਰ ਥਾਊ,
ਕਿਉਂਕਿ ਪਤਾ ਲੱਗਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਗਏ ਹੋਏ ਨੇ।
ਨਹੀਂ ਦੁਰਗ ਬੜ ਲਰਬੇ ਕਾਰਨ,
ਤੇ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਨੇ ਜਿੱਥੇ ਉਹਨਾਂ ਕੋਲ ਕੋਈ ਕਿਲਾ ਨਹੀਂ ਹੈ ਲੜਨ ਵਾਸਤੇ, ਨਾ ਕੋਈ ਟੇਕ ਹੈ, ਨਾ ਕੋਈ ਬਹੁਤੀਆਂ ਫੌਜਾਂ ਹਨ।
ਥੋੜੇ ਸਿੰਘ ਧਰੇ ਹਥਿਆਰਨ,
ਉਹਨਾਂ ਦੀ ਬਹੁਤੀ ਫੌਜ ਸ੍ਰੀ ਅਨੰਦਪੁਰ ਸਾਹਿਬ ਹੀ ਹੈ, ਤੇ ਉਹਨਾਂ ਦੇ ਨਾਲ ਥੋੜੀ ਜਿਹੀ ਫੌਜ ਹੈ ਸਿਪਾਹੀਆਂ ਦੀ, ਸਿੱਖਾਂ ਦੀ, ਉਹਨਾਂ ਕੋਲ ਵੀ ਕੋਈ ਬਹੁਤੇ ਸ਼ਸਤਰ ਨਹੀਂ ਹਨ।
ਆਪ ਆਪਣੇ ਅਹ ਟਿਕਾਣੇ,
ਤੇ ਆਪੋ ਆਪਣੇ ਤੇ ਟਿਕਾਣੇ ਤੇ ਨੇ ਸਿੱਖ ਇਸ ਵੇਲੇ। ਉਹਨਾਂ ਦੀ ਜਿੰਨੀ ਫੌਜ ਹੈ ਉਹ ਅਨੰਦਪੁਰ ਸਾਹਿਬ ਛਾਵਣੀ ਪਾ ਕੇ ਬੈਠੀ ਹੈ।
ਸੋ ਨਹਿ ਪਹੁੰਚ ਸਕਹਿ ਤਿਸ ਥਾਨੇ,
ਉਹ ਉਹਨਾਂ ਦੀ ਮਦਦ ਵਾਸਤੇ ਚਮਕੌਰ ਸਾਹਿਬ ਨਹੀਂ ਪਹੁੰਚ ਸਕਣਗੇ। ਜਿੰਨੇ ਨੂੰ ਪਹੁੰਚਣਗੇ ਉਹਨੇ ਨੂੰ ਆਪਣਾ ਮਨਸੂਬਾ ਕਾਮਯਾਬ ਵੀ ਹੋ ਜਾਣਾ, ਆਪਾਂ ਗੁਰੂ ਜੀ ਤੇ ਹਮਲਾ ਕਰਵਾ ਕੇ ਸਾਰਾ ਕੰਮ ਫਤਿਹ ਕਰ ਲੈਣਾ।
ਭੇੜ ਅਚਾਨਕ ਹੀ ਬਣ ਜਾਏ,
ਇਹ ਅਚਾਨਕ ਹੀ ਭੇੜ ਹੋਣਾ, ਅਚਾਨਕ ਹੀ ਅਕਸ਼ ਮਾਤਰ ਹੀ ਜੰਗ ਹੋਣਾ।
ਕੌਣ ਲੜੈ ਤੁਰਕਨ ਅਗਵਾਏ,
ਜਦੋਂ ਅਚਾਨਕ ਤੁਰਕ ਹਮਲਾ ਕਰਨਗੇ, ਕਿਉਂਕਿ ਤੁਰਕਾਂ ਦੀ ਤਲਵਾਰ ਦੇ ਸਾਹਮਣੇ ਫਿਰ ਕੌਣ ਅੜ ਸਕਦਾ, ਕੌਣ ਉਹਨਾਂ ਦੇ ਸਾਹਮਣੇ ਖਲੋਸ। ਆਹ ਸੀ ਇਹਨਾਂ ਦੀ ਮਾਨਸਿਕ ਦਸ਼ਾ, ਔਰ ਸੈਂਕੜਿਆਂ ਸਾਲਾਂ ਤੋਂ ਇਹ ਮਾਨਸਿਕ ਦਸ਼ਾ ਪੂਰੇ ਹਿੰਦੁਸਤਾਨ ਦੇ ਹਿੰਦੂਆਂ ਦੀ ਰਹੀ ਵੀ ਤੁਰਕਾਂ ਦੇ ਸਾਹਮਣੇ ਕੌਣ ਅੜੇਗਾ, ਕੌਣ ਲੜੇਗਾ। ਪਰ ਇਹ ਨਹੀਂ ਸਨ ਜਾਣਦੇ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਫੌਜ ਹੀ ਇਹੋ ਜਿਹੀ ਤਿਆਰ ਕੀਤੀ ਹੈ ਜਿਹੜੀ ਵੱਡੇ ਵੱਡੇ ਜਰਵਾਣਿਆਂ ਦੇ ਸਾਹਮਣੇ ਲੋਹੇ ਦਾ ਕਿਲਾ ਬਣ ਕੇ ਅੜਨ ਦੀ ਸਮਰੱਥਾ ਰੱਖਦੀ ਹੈ। ਭੀਮ ਚੰਦ ਕਹਿੰਦਾ ਕੌਣ ਹੈ ਐਸਾ ਜਿਹੜਾ ਇਹਨਾਂ ਤੁਰਕਾਂ ਦੇ ਸਾਹਮਣੇ ਖਲੋ ਕੇ ਲੜ ਸਕੇ।
ਲੁੱਟ ਜਾਵੇ ਸਤਿਗੁਰ ਕੋ ਡੇਰਾ,
ਗੁਰੂ ਸਾਹਿਬ ਦਾ ਸਾਰਾ ਡੇਰਾ ਲੁੱਟਿਆ ਜਾਏਗਾ, ਇਹ ਤੁਰਕ ਉਹਨਾਂ ਦਾ ਸਾਰਾ ਡੇਰਾ ਉਜਾੜ ਕੇ ਰੱਖ ਦੇਣਗੇ।
ਕਿਮਹੂੰ ਬਚੈ ਨਾ ਹੋਏ ਪਟ ਭੇਰਾ,
ਜਦੋਂ ਜੰਗ ਹੋਇਆ ਪਟ ਭੇੜ ਹੋਇਆ ਕਿਸੇ ਵੀ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਹਨਾਂ ਦੇ ਨਾਲ ਦੇ ਮੁੱਠੀ ਭਰ ਜਿਹੜੇ ਸਿਪਾਹੀ ਨੇ ਉਹ ਬਚ ਨਹੀਂ ਸਕਣਗੇ, ਸਮਾਪਤ ਹੋ ਜਾਣਗੇ।
ਹਤਿਓ ਜਾਏ ਗੁਰ ਕਿਦੋ ਪਲਾਏ,
ਜਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੰਗ ਦੇ ਮੈਦਾਨ ਚ ਮਾਰੇ ਜਾਣਗੇ, ਜਾਂ ਫਿਰ ਇਹ ਜਗ੍ਹਾ ਛੱਡ ਕੇ ਕਿਤੇ ਭੱਜ ਜਾਣਗੇ, ਨੱਠ ਜਾਣਗੇ। ਸਾਡੇ ਦੋਵਾਂ ਹੱਥਾਂ ਵਿੱਚ ਲੱਡੂ ਨੇ, ਜੇ ਮਾਰੇ ਗਏ ਤਾਂ ਵੀ ਸਾਡਾ ਲਾਭ ਹੈ, ਜੇ ਇਹ ਜਗ੍ਹਾ ਛੱਡ ਕੇ ਅਨੰਦਪੁਰ ਸਾਹਿਬ ਦਾ ਇਲਾਕਾ ਛੱਡ ਕੇ ਚਲੇ ਗਏ ਤਾਂ ਵੀ ਆਪਾਂ ਸੁਰਖਰੂ ਹੋ ਕੇ ਰਹਾਂਗੇ।
हमारी बात भली बन जाए।
साड़ी बड़ी भली गल बन जानी है, साडा बहुत बड़ा भारी मुनाफा ते लाभ ही लाभ होना।
नह कलगी तर करह बिगाड़ा,
कलगी धर जी ने फिर साडा बिगाड़ नहीं करना, ओ ए जगह छड़ के दूर किते होर पासे चले जानगे।
हमरो देश निरपै होए सारा,
साडा सारा देश निरपै हो जाएगा। हुण कदे साडे रियासतां नूं उजाड़दे आ, कदे साडे पिंड उजाड़दे आ, इन्हां दे सिंघ आ के साडे पिंडां दे लोकां ते हमला करदे आ। ਉਹ ਸਾਰੀ ਸ਼ਾਂਤੀ ਵਰਤ ਜਾਏਗੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਣਗੇ।
ਇਮਗਿਨ ਸਭਨ ਪ੍ਰਧਾਨ ਪਠਾਏ,
ਏਦਾਂ ਗਿਣਤੀਆਂ ਮਿਣਤੀਆਂ ਕਰਕੇ ਰਾਜੇ ਭੀਮ ਚੰਦ ਨੇ, ਭੂਪ ਚੰਦ ਹੰਡੂਰੀਏ ਨੇ, ਹੋਰ ਕਈ ਰਾਜਿਆਂ ਨੇ ਰਲ ਮਿਲ ਕੇ ਸਲਾਹ ਕੀਤੀ ਔਰ ਸਲਾਹ ਕਰਕੇ ਆਪਣੇ ਕੁਝ ਖਾਸ ਦੂਤ ਅਹਿਲਕਾਰ ਜਿਹੜੇ ਨੇ ਉਹਨਾਂ ਦੋ ਜਰਨੈਲਾਂ ਦੇ ਕੋਲ ਭੇਜੇ ਨੇ ਜਿਹੜੇ ਲਾਹੌਰ ਤੋਂ ਦਿੱਲੀ ਜਾ ਰਹੇ ਸਨ।
ਮਿਲੇ ਪੰਥ ਮਹਿ ਹੋਏ ਅਗਵਾਏ,
ਉਹ ਰਸਤੇ ਵਿੱਚ ਹੀ ਆ ਕੇ ਇਹਨਾਂ ਨੂੰ ਮਿਲੇ। ਜਿਸ ਵੇਲੇ ਉਹਨਾਂ ਦੋਨਾਂ ਜਰਨੈਲਾਂ ਨੇ ਲੁਧਿਆਣੇ ਦੇ ਕੋਲ ਆ ਕੇ ਡੇਰਾ ਪਾਇਆ ਤੇ ਉੱਥੇ ਪਹਾੜੀ ਰਾਜਿਆਂ ਦੇ ਦੂਤ ਪਹੁੰਚ ਗਏ।
ਸਭ ਰਾਜਨ ਕੋ ਕਹਿਓ ਸੁਣਾਇਓ,
ਪਹਾੜੀ ਰਾਜਿਆਂ ਵੱਲੋਂ ਇਹ ਜਾ ਕੇ ਇਹਨਾਂ ਨੇ ਕੁਝ ਮਾੜੀਆਂ ਮੋਟੀਆਂ ਪਿਟਾਵਾਂ ਲਿਆਏ, ਪੈਸੇ ਲਿਆਏ, ਉਹਨਾਂ ਨੂੰ ਭੇਟ ਕੀਤੇ, ਨਜ਼ਰਾਨੇ ਦਿੱਤੇ। ਨਜ਼ਰਾਨੇ ਭੇਟ ਕਰਕੇ ਫਿਰ ਰਾਜਿਆਂ ਵੱਲੋਂ ਜਿਹੜੀ ਬੇਨਤੀ ਸੀ ਉਹ ਬੇਨਤੀ ਨਾਮਾ ਇਹਨਾਂ ਨੂੰ ਸੁਣਾਇਆ।
ਲਗ ਦਲ ਜੁਤਗਰ ਸਿਵਰ ਬਤਾਇਓ,
ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਥੋੜੀ ਜਿਹੀ ਫੌਜ ਸਮੇਤ ਚਮਕੌਰ ਸਾਹਿਬ ਦੇ ਇਲਾਕੇ 'ਚ ਉਤਰੇ ਹੋਏ ਨੇ। ਕੋਈ ਬਹੁਤੀ ਵੱਡੀ ਫੌਜ ਨਹੀਂ, ਕੋਈ ਹਥਿਆਰਾਂ ਦਾ ਸ਼ਸਤਰਾਂ ਦਾ ਉਹਨਾਂ ਕੋਲ ਜ਼ਖੀਰਾ ਨਹੀਂ, ਬਸ ਕੁਝ ਕੁ ਰਵਾਇਤੀ ਹਥਿਆਰ ਨੇ ਉਹਨਾਂ ਦੇ ਕੋਲ, ਤਲਵਾਰਾਂ, ਨੇਜੇ, ਬਰਛੇ, ਕੋਈ ਬਹੁਤੀਆਂ ਬੰਦੂਕਾਂ ਨਹੀਂ, ਨਾ ਕੋਈ ਤੋਪਾਂ ਹਨ। ਅਤੇ ਬਾਦਸ਼ਾਹ ਔਰੰਗਜ਼ੇਬ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਰ ਕਰਨਾ ਚਾਹੁੰਦਾ ਹੈ ਅਤੇ ਤੁਸੀਂ ਉਹਦੇ ਬਾਦਸ਼ਾਹ ਦੇ ਅਹਿਲਕਾਰ ਹੋ, ਵੱਡੇ ਜਰਨੈਲ ਹੋ, ਤੁਹਾਡੇ ਲਈ ਬੜਾ ਵਧੀਆ ਮੌਕਾ ਬਣਿਆ ਹੋਇਆ।
ਮਜ਼ਲ ਮਜ਼ਲ ਪ੍ਰਦ ਦਰਬ ਹਜ਼ਾਰ,
ਅਤੇ ਤੁਸੀਂ ਹਮਲਾ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਚਮਕੌਰ ਸਾਹਿਬ। ਇਹ ਦੋਵੇਂ ਜਰਨੈਲ ਕਹਿਣ ਲੱਗੇ ਸਾਨੂੰ ਕੀ ਲਾਭ ਹੋਵੇਗਾ। ਕਹਿਣ ਲੱਗੇ ਜੀ ਜਿੰਨੇ ਡੇਰੇ ਕਰੋਗੇ ਰਸਤੇ 'ਚ, ਜਿੰਨੀਆਂ ਰਾਤਾਂ ਗੁਜ਼ਾਰੋਗੇ, ਇੱਕ ਰਾਤ ਦਾ ਤੁਹਾਨੂੰ 1000 ਰੁਪਈਆ ਪਹਾੜੀ ਰਾਜਿਆਂ ਵੱਲੋਂ ਨਜ਼ਰਾਨੇ ਵਜੋਂ ਦੇਵਾਂਗੇ। ਜਿੰਨੇ ਦਿਨ ਲੱਗਣਗੇ, ਜਿੰਨੀਆਂ ਰਾਤਾਂ ਲੱਗਣਗੀਆਂ, ਇੱਕ ਇੱਕ ਮੰਜ਼ਲ ਦਾ, ਇੱਕ ਇੱਕ ਪੜਾਅ ਦਾ ਤੁਹਾਨੂੰ 1000 ਰੁਪਈਆ ਦਿੱਤਾ ਜਾਏਗਾ।
ਹਮਰੋ ਕਾਰਜ ਦੇਹੋ ਸੁਧਾਰ,
ਇਸ ਕੰਮ ਨੂੰ ਤੁਹਾਡੇ 10 ਦਿਨ ਲੱਗੇ 10,000, 15 ਦਿਨ ਲੱਗੇ ਤਾਂ 15,000, ਕਿਉਂਕਿ ਤੁਸੀਂ ਮੇਨ ਰਸਤਾ ਦਿੱਲੀ ਵਾਲਾ ਛੱਡ ਕੇ ਪਾਸੇ ਨੂੰ ਜਾਣਾ, ਉੱਧਰ ਜਾਣ ਦਾ ਫਿਰ ਵਾਪਸ ਦਿੱਲੀ ਵਾਲੇ ਰਸਤੇ ਚੜ੍ਹਨ ਤੱਕ ਜਿੰਨੇ ਪੜਾਅ ਤੁਹਾਡੇ ਹੋਣਗੇ, ਇੱਕ ਇੱਕ ਪੜਾਅ ਦਾ ਤੁਹਾਨੂੰ 1,000 ਰੁਪਈਆ ਅਸੀਂ ਦੇਵਾਂਗੇ।
ਹਜ਼ਰਤ ਕੇ ਸੰਗ ਸਦਾ ਬਖੇੜਾ,
ਕਿਉਂਕਿ ਗੁਰੂ ਘਰ ਦਾ ਬਾਦਸ਼ਾਹ ਔਰੰਗਜ਼ੇਬ ਨਾਲ ਵੀ ਬਖੇੜਾ, ਔਰੰਗਜ਼ੇਬ ਬਾਦਸ਼ਾਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਤੇ ਆਪਣੀ ਨਿਗਾਹ ਰੱਖਦਾ, ਉਹ ਵੀ ਚਾਹੁੰਦਾ ਵੀ ਕਿਸੇ ਤਰੀਕੇ ਇਹਨਾਂ ਨੂੰ ਖਤਮ ਕੀਤਾ ਜਾਵੇ।
ਖੁਸ਼ੀ ਹੋਏ ਸੁਣ ਕੇ ਤੇ ਸਵੇਰਾ,
ਪਹਿਲਾਂ ਤਾਂ ਤੁਹਾਨੂੰ ਪਹਾੜੀ ਰਾਜਿਆਂ ਕੋਲੋਂ ਮਾਇਆ ਦੇ ਗੱਫੇ ਮਿਲਣਗੇ, ਦੂਜਾ ਔਰੰਗਜ਼ੇਬ ਦੀ ਤੁਹਾਨੂੰ ਖੁਸ਼ੀ ਮਿਲੇਗੀ ਬਾਦਸ਼ਾਹ ਸਲਾਮਤ, ਬਾਦਸ਼ਾਹ ਸਲਾਮਤ ਦਾ ਤੁਹਾਡੇ ਤੇ ਵੱਡੀ ਭਾਰੀ ਪ੍ਰਸੰਨਤਾ ਹੋਵੇਗੀ।
ਲੁਧਕ ਨਗਰ ਕੇ ਪੰਥ ਨਾ ਜਾਵਹੋ,
ਤੁਸੀਂ ਹੁਣ ਲੁਧਿਆਣੇ ਵਾਲੇ ਪਾਸੇ ਨਾ ਜਾਓ।
ਘਾਟ ਦੂਸਰੇ ਸੁਗਮ ਸਿਧਾਵਹੋ,
ਜਿਹੜਾ ਦੂਸਰਾ ਘਾਟ ਹੈ ਸਤਲੁਜ ਦਰਿਆ ਦਾ, ਉਸ ਪਾਸਿਓਂ ਸੌਖੇ ਤਰੀਕੇ ਨਾਲ ਲੰਘ ਕੇ ਜਾਓ।
ਪਰਲੇ ਪਾਰ ਗ੍ਰਾਮ ਚਮਕੌਰ,
ਜਦੋਂ ਦੂਸਰੇ ਘਾਟ ਤੋਂ ਤੁਸੀਂ ਲੰਘ ਕੇ ਜਾਓਗੇ ਤੇ ਪਾਰਲੇ ਪਾਸੇ ਇੱਕ ਨਗਰ ਹੈ ਚਮਕੌਰ ਸਾਹਿਬ। ਚਮਕੌਰ ਪਹਿਲਾਂ ਕੱਲਾ ਨਾਮ ਚਮਕੌਰ ਸੀ, ਸਾਹਿਬ ਦੇ ਚਰਨ ਪੈਣ ਕਰਕੇ ਚਮਕੌਰ ਸਾਹਿਬ ਹੋਇਆ। ਜਿਸ ਮਹਾਨ ਧਰਤੀ ਦੀ ਵਡਿਆਈ ਕਰਦਿਆਂ ਲਿਖਿਆ ਕਵੀ ਜਨਾ ਨੇ, ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਕਟਾਏ ਬਾਪ ਦੇ ਬੇਟੇ ਜਹਾਂ ਖੁਦਾ ਕੇ ਲੀਏ। ਉਹ ਮਹਾਨ ਚਮਕੌਰ ਸਾਹਿਬ ਦੀ ਧਰਤੀ ਹੈ।
ਬੁਰਜ ਨਾ ਦੁਰਗ ਅਟਾ ਤੇ ਸਠੌਰ,
ਉੱਥੇ ਨਾ ਤਾਂ ਕੋਈ ਬੁਰਜ ਕਿਲਾ ਨਾ ਕੋਈ ਅਟਾਰੀ ਹੈ।
ਥਲ ਮੈਦਾਨ ਮਹਿ ਉਤਰੇ ਓ ਡੇਰਾ,
ਗੁਰੂ ਜੀ ਬਾਹਰ ਮੈਦਾਨ ਦੇ ਵਿੱਚ, ਰੜਾ ਮੈਦਾਨ ਹੈ, ਆਲੇ ਦੁਆਲੇ ਕੋਈ ਮੋਰਚਾਬੰਦੀ ਨਹੀਂ ਕੀਤੀ ਹੋਈ, ਨਾ ਕੋਈ ਉੱਥੇ ਬੁਰਜ ਹੈ, ਨਾ ਕੋਈ ਉੱਥੇ ਕੋਈ ਅਟਾਰੀ ਹੈ, ਨਾ ਕੋਈ ਕਿਲ੍ਹਾ ਹੈ। ਉਹ ਰੜੇ ਮੈਦਾਨ ਦੇ ਵਿੱਚ ਉਤਰੇ ਨੇ, ਔਰ ਗੱਲ ਇਹ ਵੀ ਹੈ ਵੀ ਉਹਨਾਂ ਨਾਲ ਥੋੜ੍ਹੇ ਜਿਹੇ ਸਿਪਾਹੀ ਨੇ ਮੁੱਠੀ ਭਰ, 150 ਬੰਦਾ ਉਹਨਾਂ ਦੇ ਨਾਲ ਮੁਸ਼ਕਲ ਨਾਲ ਹੋਵੇਗਾ।
ਪਰ ਉਹ ਅਚਾਨਕ ਲੀਜੈ ਕੇਰਾ,
ਤੇ ਅਚਾਨਕ ਤੁਸੀਂ ਜਾ ਕੇ ਬਿਨਾਂ ਦੱਸਿਆ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਘੇਰ ਲਵੋ।
ਸੈਦਾ ਬੇਗ ਏਕ ਕੋ ਨਾਉ,
ਇਹ ਜਿਹੜੇ ਦੋ ਜਰਨੈਲ ਸੀ, ਇਹਨਾਂ ਦੋਨਾਂ ਜਰਨੈਲਾਂ ਵਿੱਚੋਂ ਇੱਕ ਦਾ ਨਾਮ ਸੀ ਸੈਦ ਬੇਗ,
ਅਲਫ ਖਾਨ ਦੂਸਰ ਉਮਰਾਓ।
ਜਿਹੜਾ ਦੂਜਾ ਜਰਨੈਲ ਸੀ ਉਹਦਾ ਨਾਮ ਸੀ ਅਲਫ ਖਾਨ, ਇੱਕ ਦਾ ਨਾਮ ਸੈਦ ਬੇਗ ਹੈ, ਦੂਜੇ ਦਾ ਨਾਮ ਅਲਫ ਖਾਨ ਹੈ।
ਸੁਣ ਕਰ ਦੌਨ ਲੋਭ ਕੇ ਪ੍ਰੇਰੇ,
ਜਦੋਂ ਇਹਨਾਂ ਨੇ ਲਾਲਚ ਸੁਣਿਆ ਵੀ 1000 ਰੁਪਈਆ ਪਰ ਡੇਰਾ, ਕਹਿੰਦੇ ਤਾਂ ਬੜਾ ਵਧੀਆ ਮੁਨਾਫੇ ਦਾ ਸੌਦਾ, ਜਾਣਾ ਤਾਂ ਹੈ ਹੀ ਆ, ਥੋੜ੍ਹਾ ਜਿਹਾ ਬੜਾ ਪਾ ਕੇ ਜਾਵਾਂਗੇ, ਜਿਹੜੇ ਦਿਨ 4 ਲੱਗਣੇ ਆ ਬਕਾਇਦਾ 10 ਲਾ ਕੇ ਜਾਵਾਂਗੇ, ਵੀ 10,000 ਮਿਲੂ ਇੱਕ ਇੱਕ ਡੇਰੇ ਦਾ 1,000 ਰੁਪਈਆ। ਕਹਿੰਦੇ ਤਾਂ ਬੜਾ ਵਧੀਆ ਸੌਦਾ, ਸੈਦਾ ਬੇਗ ਅਤੇ ਅਲਫ ਖਾਨ ਦੋਨਾਂ ਨੇ ਗੱਲ ਸੁਣ ਕੇ ਬੜੀ ਮਨ ਦੇ ਵਿੱਚ ਖੁਸ਼ੀ ਨਾਲ ਮਨਾਈ।
ਤਿਸੀ ਪੰਥ ਮਹਿ ਪਾਇਨ ਗੇਰੇ,
ਇਹਨਾਂ ਨੇ ਉਸੇ ਰਸਤਿਓਂ ਤੁਰਨਾ ਸ਼ੁਰੂ ਕਰ ਦਿੱਤਾ ਜਿੱਧਰੋਂ ਪਹਾੜੀ ਰਾਜੇ ਚਾਹੁੰਦੇ ਸਨ।
ਤਦਰਵ ਉਲੰਘ ਆਏ ਦਲ ਸਾਰਾ,
ਇਹਨਾਂ ਦਾ ਸਾਰਾ ਦਲ, ਸਾਰੀ ਫੌਜ ਸਤਲੁਜ ਦਰਿਆ ਪਾਰ ਕਰਕੇ ਉਰਲੇ ਪਾਸੇ ਆ ਗਈ।
ਸੁਣਿਓ ਖਾਲਸੇ ਬਜਤ ਨਗਾਰਾ,
ਇਹ ਨਗਾਰੇ ਵਜਾਉਂਦੇ, ਇਹਨਾਂ ਨੇ ਸ਼ੁਰੂ ਕਰਤੇ ਨਗਾਰੇ ਵਜਾਉਣੇ। ਇੱਧਰ ਖਾਲਸੇ ਨੇ, ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਨੇ ਨਗਾਰੇ ਦੀ ਆਵਾਜ਼ ਸੁਣੀ।
ਇਤਨੇ ਮਹਿ ਇੱਕ ਨਰ ਚਲ ਆਇਓ,
ਇਹਨੇ ਨੂੰ ਇੱਕ ਸੇਵਾਦਾਰ ਇੱਕ ਨਰ ਚੱਲ ਕੇ ਆਇਆ ਕਲਗੀਧਰ ਜੀ ਦੇ ਕੋਲ।
ਗੱਲ ਮੈਂ ਹੁਤੋ ਭੇਤ ਸਭ ਲਿਆਇਓ,
ਉਹ ਦੁਸ਼ਮਣ ਦੀ ਫੌਜ ਵਿੱਚ ਹੀ ਸੀ ਖਾਲਸਾ ਜੀ, ਇਹੋ ਜਿਹੀ ਖੇਡ ਸੀ ਉਸ ਵੇਲੇ, ਇੰਨੇ ਸੁਖਾਲੇ ਤਰੀਕੇ ਨਹੀਂ ਸਨ। ਦੁਸ਼ਮਣ ਕੀ ਕਰ ਰਿਹਾ, ਕਦੋਂ ਹਮਲਾ ਕਰੇਗਾ, ਉਹਦੀ ਖਬਰ ਪਲ ਪਲ ਦੀ ਗੁਰੂ ਸਾਹਿਬ ਕੋਲ ਪਹੁੰਚ ਜਾਂਦੀ। ਮਹਾਰਾਜ ਜੀ ਦੇ ਵੱਲੋਂ ਕਈ ਫੌਜਾਂ ਜਿਹੜੇ ਗੁਪਤ ਰੂਪ ਦੇ ਵਿੱਚ ਦੁਸ਼ਮਣ ਦੀ ਫੌਜ ਵਿੱਚ ਵੀ ਮਿਲੇ ਹੋਏ। ਇੱਕ ਸੇਵਾਦਾਰ ਮਹਾਰਾਜ ਜੀ ਦਾ ਦੁਸ਼ਮਣ ਦੀ ਫੌਜ ਵਿੱਚ ਮਿਲਿਆ ਹੋਇਆ ਸੀ, ਉਹਨੇ ਵੇਖਿਆ ਵੀ ਹਮਲਾ ਕਰਨ ਚੱਲੇ ਆ ਸਤਿਗੁਰਾਂ 'ਤੇ। ਉਹ ਸੇਵਾਦਾਰ ਹਮਲੇ ਤੋਂ ਪਹਿਲਾਂ ਪਹਿਲਾਂ ਸਤਿਗੁਰੂ ਜੀ ਨੂੰ ਖਬਰ ਦੇਣ ਵਾਸਤੇ ਆਇਆ।
ਹੱਥ ਜੋੜ ਗੁਰ ਸਾਥ ਉਚਾਰਾ,
ਉਹਨੇ ਹੱਥ ਜੋੜ ਕੇ ਬਾਜਾਂ ਵਾਲੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕੀਤੀ।
ਕੇ ਮਨ ਚਿੰਤ ਪ੍ਰਭ ਡੇਰੋ ਡਾਰਾ,
ਮਹਾਰਾਜ ਆਪ ਜੀ ਕਿਵੇਂ ਬੇਫਿਕਰੇ ਨਿਸ਼ਚਿੰਤ ਹੋ ਕੇ ਰੜੇ ਮੈਦਾਨ 'ਚ ਡੇਰਾ ਪਾ ਕੇ ਬੈਠੇ ਹੋ।
ਤੁਮ ਪਰ 10,000 ਅਸਵਾਰ,
ਮਹਾਰਾਜ ਜੀ ਇੱਕ ਨਹੀਂ ਦੋ ਨਹੀਂ, ਆਪ ਜੀ ਦੇ ਉੱਤੇ 10,000 ਤੁਰਕਾਂ ਦੀ ਫੌਜ ਚੜ ਕੇ ਆ ਗਈ ਹੈ। ਜਿਵੇਂ ਮੈਂ ਪਹੁੰਚਿਆ ਮੇਰੇ ਪਿੱਛੇ ਪਿੱਛੇ ਬਸ ਉਹ ਵੀ ਆ ਹੀ ਰਹੇ ਨੇ, ਇੱਕ ਨਹੀਂ ਦੋ ਨਹੀਂ, ਮਹਾਰਾਜ ਪੂਰੀ ਤੁਰਕਾਂ ਦੀ 10,000 ਫੌਜ ਆਪ ਜੀ ਤੇ ਚੜ ਕੇ ਆ ਰਹੀ ਹੈ।
ਦੋ ਉਮਰਾਵ ਆਏ ਰਿਸ਼ਤਾਰ,
ਦੋ ਜਰਨੈਲ ਨੇ, 5,000 ਹੀ ਜਰਨੈਲ ਉਹਨਾਂ ਕੋਲ ਰੁਤਬਾ, 5,000 ਹੀ ਜਰਨੈਲ ਦਾ, ਇੱਕ ਦਾ ਨਾਮ ਸੈਦਾ ਬੇਗ ਹੈ, ਦੂਜੇ ਦਾ ਨਾਮ ਅਲਫ ਖਾਨ ਹੈ।
ਪ੍ਰੇਰ ਗੁਰੇਸ਼ਰ ਇਤਲੇ ਆਏ,
ਔਰ ਮਹਾਰਾਜ ਇਹਨਾਂ ਨੂੰ ਪ੍ਰੇਰ ਕੇ ਤੁਹਾਡੇ ਤੇ ਚੜਾ ਕੇ ਲਿਆਉਣ ਵਾਲੇ ਨੇ ਪਹਾੜੀ ਰਾਜੇ, ਰਾਜੇ ਭੀਮ ਚੰਦ ਦੇ ਸਿਪਾਹੀ, ਰਾਜੇ ਭੀਮ ਚੰਦ ਦੇ ਜਸੂਸ, ਰਾਜੇ ਭੀਮ ਚੰਦ ਦੇ ਅਹਿਲਕਾਰ ਇਹਨਾਂ ਨੂੰ ਲਾਲਚ ਦੇ ਕੇ ਚੜਾ ਕੇ ਲਿਆ ਰਹੇ ਨੇ।
ਸਾਵਧਾਨ ਪ੍ਰਭ ਰਚੋ ਉਪਾਏ,
ਮਹਾਰਾਜ ਸਾਵਧਾਨ ਹੋ ਜਾਓ, ਉਪਾਅ ਰਚ ਲਓ ਉਹਨਾਂ ਤੋਂ ਬਚਣ ਵਾਸਤੇ, ਜਾਂ ਉਹਨਾਂ ਨਾਲ ਲੜਨ ਵਾਸਤੇ ਜਿਹੜੀ ਵਿਉਂਤਬੰਦੀ ਬਣਾਉਣੀ ਆ ਅੱਜ ਹੀ ਬਣਾ ਲਓ।
ਮੈਂ ਰਾਵਰ ਸਿੱਖ ਸੁਣ ਕੇ ਧਾਇਓ,
ਮਹਾਰਾਜ ਮੈਂ ਤੁਹਾਡਾ ਸੇਵਕ ਸਿੱਖ ਹਾਂ, ਮੈਨੂੰ ਜਦੋਂ ਪਤਾ ਲੱਗਾ ਵੀ ਇਹ ਗੁਰੂ ਘਰ ਤੇ ਹਮਲਾ ਕਰਨ ਚੱਲੇ ਹੈ, ਤੇ ਪਾਤਸ਼ਾਹ ਮੈਂ ਆਪਣਾ ਫਰਜ਼ ਤੇ ਕਰਤੱਵ ਸਮਝਦਿਆਂ ਆਪ ਜੀ ਕੋਲ ਆ ਕੇ ਖਬਰ ਦਿੱਤੀ ਹੈ।
ਆਨ ਭੇਤ ਗਨ ਰਿਪਨ ਬਤਾਇਓ,
ਦੁਸ਼ਮਣ ਦਾ ਸਾਰਾ ਭੇਤ ਆਪ ਜੀ ਨੂੰ ਆ ਕੇ ਦੱਸਿਆ ਹੈ।
ਸੁਣ ਕਲਗੀਧਰ ਹੁਕਮ ਉਚਾਰਾ,
ਕਲਗੀਆਂ ਵਾਲੇ ਪਾਤਸ਼ਾਹ ਨੇ ਬਚਨ ਸੁਣੇ, ਸੁਣ ਕੇ ਗਰੀਬ ਨਵਾਜ ਸਾਹਿਬ ਜੀ ਨੇ ਹੁਕਮ ਉਚਾਰਿਆ।
ਦੇਹੋ ਬਜਾਏ ਰਣਜੀਤ ਨਗਾਰਾ,
ਮਹਾਰਾਜ ਜੀ ਨੇ ਆਪਣੇ ਨਗਾਰਚੀ ਭਾਈ ਲੱਖਾ ਸਿੰਘ ਨਗਾਰਚੀ ਨੂੰ ਇਸ਼ਾਰਾ ਕੀਤਾ, ਹੁਕਮ ਕੀਤਾ, ਲੱਖਾ ਸਿੰਘ ਜੀ ਨਗਾਰੇ ਤੇ ਚੋਭਾ ਲਾ ਦਿਓ, ਸਾਡੇ ਰਣਜੀਤ ਨਗਾਰੇ ਤੇ ਦੁਸ਼ਮਣ ਆ ਰਿਹਾ, ਆਉਂਦੇ ਦੁਸ਼ਮਣ ਦਾ ਸਵਾਗਤ ਉਸੇ ਢੰਗ ਨਾਲ ਹੋਵੇ ਜਿਹੜੀ ਮਨਸਾ ਲੈ ਕੇ ਉਹ ਆ ਰਹੇ ਹੈ। ਜਿਹੜੀ ਬਿਰਤੀ ਧਾਰਨ ਕਰਕੇ ਆ ਰਿਹਾ ਓਦਾਂ ਹੀ ਜਵਾਬ ਉਹਨਾਂ ਨੂੰ ਹੋਵੇ।
ਡਾਲ ਹਯਨ ਪਰ ਜ਼ੀਨ ਉਤਾਲੇ,
ਘੋੜਿਆਂ ਤੇ ਕਾਠੀਆਂ ਪਾ ਕੇ ਕਸ ਲੋ, ਘੋੜੇ ਤਿਆਰ ਬਰ ਤਿਆਰ ਕਰ ਲਵੋ।
ਤੁਪਕ ਖੜਗ ਧਨ ਢਾਲ ਸੰਭਾਲੇ,
ਤੇ ਬੰਦੂਕਾਂ ਸੰਭਾਲ ਲਓ, ਢਾਲਾਂ ਤਲਵਾਰਾਂ ਨੇਜੇ ਬਰਛੇ ਜਿਹੜੇ ਜਿਹੜੇ ਸ਼ਸਤਰ ਜਿਸ ਕੋਲ ਹੈਣ ਉਹ ਸਾਰੇ ਸ਼ਸਤਰ ਸੰਭਾਲ ਕੇ ਤਿਆਰ ਬਰ ਤਿਆਰ ਹੋ ਜਾਓ।
ਸਾਵਧਾਨ ਹੋਇ ਰੋਕਿਓ ਆਗਾ,
ਔਰ ਸਾਵਧਾਨ ਹੋ ਕੇ ਅੱਗੇ ਹੋ ਕੇ ਵੈਰੀ ਨੂੰ ਰੋਕਣਾ, ਮੂਹਰੇ ਜਾ ਕੇ ਦੁਸ਼ਮਣ ਨੂੰ ਰੋਕਣਾ ਹੈ।
ਸਿੰਘਨ ਹਿਰਦੈ ਵੀਰ ਰਸ ਜਾਗਾ,
ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਸੁਣੇ ਮਹਾਰਾਜ ਜੀ ਦੇ ਯੋਧਿਆਂ ਦੇ ਡੌਲੇ ਫਰਕੇ ਵੀਰ ਰਸ ਖੌਲਿਆ ਮਹਾਰਾਜ ਜੀ ਦੇ ਸੂਰਮਿਆਂ ਬਹਾਦਰਾਂ ਯੋਧਿਆਂ ਦਾ, ਜਿਨ੍ਹਾਂ ਨੂੰ ਸਾਜਿਆ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਲੜਨ ਭਿੜਨ ਵਾਸਤੇ ਹੈ, ਜਿਨ੍ਹਾਂ ਨੂੰ ਸਾਜਿਆ ਹੀ ਗੁਰਦੇਵ ਨੇ ਜੰਗ ਯੁੱਧ ਕਰਨ ਵਾਸਤੇ ਹੈ, ਗੁਰੂ ਪਾਤਸ਼ਾਹ ਦਾ ਹੁਕਮ ਸੁਣਦਿਆਂ ਉਸੇ ਵਕਤ ਮਹਾਰਾਜ ਜੀ ਦੇ ਸੂਰਮੇ ਤਿਆਰ ਬਰ ਤਿਆਰ ਹੋ ਗਏ।
ਦਲ ਮੁਕਾਬਲੇ ਦੋਨੋ ਹੋਏ,
ਦੋਨਾਂ ਦਲਾਂ ਦੇ ਮੁਕਾਬਲੇ ਹੋਣੇ ਨੇ ਔਰ ਚੰਗੇ ਵਧੀਆ ਮੁਕਾਬਲੇ ਹੋਣੇ ਹਨ।
ਗੋਚਰ ਦ੍ਰਿਸ਼ਟ ਪਰਸ ਪਰ ਦੋਏ,
ਔਰ ਆਮੋ ਸਾਹਮਣੇ ਦੋਨਾਂ ਦਲਾਂ ਦੇ ਸੂਰਮਿਆਂ ਦੀਆਂ ਅੱਖਾਂ ਚਾਰ ਹੋਣਗੀਆਂ, ਅੱਖਾਂ ਵਿੱਚ ਅੱਖਾਂ ਮਿਲਣਗੀਆਂ।
ਪੰਜ ਹਜ਼ਾਰੀ ਇੱਕ ਉਮਰਾਵ,
ਇਹਨਾਂ ਦੋਨਾਂ ਉਮਰਾਵਾਂ ਵਿੱਚੋਂ ਇੱਕ ਉਮਰਾਵ ਪੰਜ ਹਜ਼ਾਰੀ ਜਰਨੈਲ ਹੈ।
ਸੈਦਾ ਬੇਗ ਜਿਸੀ ਕੋ ਨਾਵ,
ਜਿਹਦਾ ਨਾਮ ਸੀ ਸੈਦਾ ਬੇਗ, ਇਹ ਪੰਜ ਹਜ਼ਾਰੀ ਜਰਨੈਲ ਹੈ।
ਤਿੰਨ ਸਤਿਗੁਰ ਦਿਸ਼ ਦ੍ਰਿਸ਼ਟ ਚਲਾਈ,
ਇਹ ਅੱਗੇ ਆਇਆ ਕਲਗੀਧਰ ਜੀ ਦੇ ਦਰਸ਼ਨ ਹੋ ਗਏ ਨੂੰ, ਭਾਗ ਜਾਗ ਪਏ ਸੈਦੇ ਬੇਗ ਦੇ ਕਰਮ ਜਾਗ ਪਏ। ਜਦੋਂ ਆਇਆ ਨਾ, ਆਇਆ ਤੇ ਲੜਨ ਵਾਸਤੇ ਸਤਿਗੁਰੂ ਜੀ ਦੇ ਦਰਸ਼ਨ ਹੋ ਗਏ, ਦੂਰੋਂ ਹੀ ਕਿਤੇ ਨਿਗਾਹ ਪੈ ਗਈ ਗੁਰਦੇਵ ਦੇ ਸਰੂਪ ਤੇ। ਆਹਾ ਸਤਿਗੁਰਾਂ ਦਾ ਨੂਰਾਨੀ ਚਿਹਰਾ, ਨੇਤਰ ਲਾਲ ਸੁਰਖ, ਭੌਹਾਂ ਚੜੀਆਂ ਹੋਈਆਂ, ਮੱਥਾ ਚਮਕ ਰਿਹਾ, ਮੁਛਹਿਰੇ ਚੜੇ ਹੋਏ, ਬੜਾ ਸੁੰਦਰ ਸਰੂਪ ਵੇਖਦਿਆਂ ਸੈਦਾ ਬੇਗ ਹਿਰਦਾ ਜਿਵੇਂ ਮੋਮ ਨਹੀਂ ਹੋ ਜਾਂਦਾ। ਮੋਮ ਆਇਆ ਲੜਨ ਵਾਸਤੇ, ਕਠੋਰ ਹਿਰਦਾ ਲੈ ਕੇ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਉਹ ਪੱਥਰ ਵਰਗਾ ਹਿਰਦਾ ਸੈਦੇ ਬੇਗ ਦਾ ਮੋਮ ਬਣ ਗਿਆ। ਹਾਂਜੀ,
ਤਤ ਛਿਨ ਹਿਰਦੇ ਸੁਮਤ ਹੋਏ ਆਈ,
ਦਰਸ਼ਨ ਕਰਦਿਆਂ ਹੀ ਸੁਮਤ ਆ ਗਈ। ਕਰਮ ਚੰਗੇ ਸੀ ਪੂਰਵਲੇ ਜਨਮ ਦੇ, ਉਹ ਪੂਰਵਲੇ ਜਨਮ ਦੀ ਖੇਡ ਕੀ ਸੀ ਉਹ ਵੀ ਦੱਸਣੀ ਹੈ ਕਲਗੀਧਰ ਨੇ, ਅੱਗੇ ਬਚਨ ਹੋਣਗੇ। ਪੂਰਵਲੇ ਜਨਮ ਦੀ ਸਾਰੀ ਖੇਡ ਹੁੰਦੀ ਆ ਖਾਲਸਾ ਜੀ, ਜੋ ਸਾਨੂੰ ਮਿਲ ਰਿਹਾ ਸਾਡੇ ਪੂਰਵਲੇ ਜਨਮਾਂ ਦੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਹੈ। ਕੁਝ ਇਸ ਜਨਮ ਦੇ ਕਰਮ ਨਾਲੋਂ ਨਾਲ ਭੁਗਤ ਰਹੇ ਹਾਂ, ਕੁਝ ਪੂਰਵਲੇ ਜਨਮਾਂ ਦੀ ਖੇਡ ਨਾਲ ਚੱਲਦੀ ਆ ਰਹੀ ਹੈ। ਪੂਰਵ ਜਨਮ ਅੰਕਰ ਜਬ ਪ੍ਰਗਟਿਓ, ਹਰ ਭੇਟਿਓ ਪੁਰਖ ਰਸਕ ਬੈਰਾਗੀ। ਪੂਰਵਲੇ ਜਨਮਾਂ ਦੇ ਜਦੋਂ ਕਰਮ ਜਾਗਦੇ ਆ ਉਦੋਂ ਪੂਰਨ ਪੁਰਖ ਦਾ ਸੰਗ ਹੁੰਦਾ, ਪੂਰਨ ਪੁਰਖ ਦਾ ਮੇਲ ਪ੍ਰਾਪਤ ਹੁੰਦਾ। ਕਹਿੰਦੇ ਸੈਦੇ ਬੇਗ ਦੇ ਪੂਰਵਲੇ ਕਰਮ ਜਾਗ ਪਏ, ਸਤਿਗੁਰਾਂ ਦੇ ਦਰਸ਼ਨ ਕਰਦਿਆਂ ਨੂੰ ਸਮਤ ਆ ਗਈ।
ਜਾਗ ਪਰੈ ਪੂਰਬਲੇ ਭਾਗਾ,
ਇਹਦੇ ਪੂਰਵਲੇ ਭਾਗ ਜਾਗ ਪਏ ਜੀ, ਇਹਦੇ ਕਰਮ ਜਾਗ ਪਏ।
ਸੁਪਤ ਉਠਿਓ ਜਿਮ ਲਗ ਅਨੁਰਾਗਾ,
ਕਹਿੰਦੇ ਮਾਨੋ ਸੁੱਤਾ ਪਿਆ ਜਾਗ ਪਿਆ, ਜਿਹੜਾ ਅਨੁਰਾਗ ਸੀ ਨਾ ਅੰਦਰ ਪ੍ਰੇਮ ਗੁਰੂ ਸਾਹਿਬ ਦੇ ਘਰ ਦਾ, ਉਹ ਸੁੱਤਾ ਪਿਆ ਸੀ ਤੇ ਸਤਿਗੁਰਾਂ ਨੂੰ ਵੇਖਦਿਆਂ ਉਹ ਪ੍ਰੇਮ ਜਾਗ ਪਿਆ ਅੰਦਰ, ਉਹ ਪ੍ਰੇਮ ਦੀ ਖੇਡ ਅੰਦਰੋਂ ਉਮੜ ਉਮੜ ਕੇ ਆਉਣ ਲੱਗ ਪਈ।
ਜੇ ਤਿਕ ਚਮੂ ਕਹੇ ਮੈਂ ਹੁਤੀ,
ਇਹਦੀ ਫੌਜ ਜਿਹੜੀ ਇਹਦੇ ਕਹਿਣੇ ਵਿੱਚ ਸੀ, ਪੰਜ ਹਜ਼ਾਰੀ ਜਰਨੈਲ ਸੀ, ਜ਼ਰੂਰੀ ਤਾਂ ਨਹੀਂ ਵੀ ਪੰਜ ਦੇ ਪੰਜ ਹਜ਼ਾਰ ਇਹਦੀ ਮੰਨਦੇ ਹੋਣਗੇ, ਕੋਈ ਸੌ ਪੰਜਾਹ ਇਹੋ ਜਿਹੇ ਵੀ ਹੋਣਗੇ ਜਿਹੜੇ ਨਹੀਂ ਮੰਨਦੇ ਹੋਣੇ, ਜਿਹੜੀ ਫੌਜ ਇਹਦੇ ਅਧੀਨ ਸੀ ਇਹਦੇ ਕਹਿਣੇ ਵਿੱਚ ਸੀ।
ਸਭ ਕੀ ਆਪਣ ਸੰਗ ਕਰਮਤੀ,
ਉਹਨਾਂ ਸਾਰਿਆਂ ਦੀ ਮਾਤੇ ਨੇ ਆਪਣੇ ਨਾਲ ਰਲਾ ਲਈ, ਉਹਨਾਂ ਨੂੰ ਕਿਹਾ ਵੀ ਤੁਸੀਂ ਸਾਰਿਆਂ ਨੇ ਹਮਲਾ ਨਹੀਂ ਕਰਨਾ। ਜਿਹੜੀ ਫੌਜ ਇਹਦੀ ਸੀ ਸੈਦ ਬੇਗ ਦੀ, ਸੈਦਾ ਬੇਗ ਦੀ ਜਿਹਦੀ ਮੱਤ ਇਹਦੇ ਨਾਲ ਰਲਦੀ ਸੀ, ਇਹਦੇ ਆਖੇ ਲੱਗਣ ਵਾਲੇ ਸਨ, ਉਹਨਾਂ ਨੂੰ ਇਹਨੇ ਕਹਿ ਦਿੱਤਾ ਵੀ ਤੁਸੀਂ ਹਮਲਾ ਨਹੀਂ ਕਰਨਾ।
ਜੇਤਕ ਹੁਤੀ ਸ਼ਾਹ ਦਿਸ਼ਕੇਰੀ,
ਜਿਹੜੀ ਇਹਦੀ ਫੌਜ ਵਿੱਚੋਂ ਬਾਦਸ਼ਾਹ ਦੇ ਨਾਲ ਸੁਰ ਰੱਖਦੇ ਸੀ ਜਿਹੜੇ, ਔਰੰਗਜ਼ੇਬ ਦੀ ਧੌਂਸ ਵਿਖਾਉਂਦੇ ਸੀ ਇਹਨੂੰ, ਜਿਹੜੇ ਇਹਦੇ ਤੋਂ ਬਾਹਰੇ ਸਨ।
ਸਭ ਕੋ ਤਿਆਗ ਕੀਨ ਤਿਸ ਬੇਰੀ,
ਉਹ ਕਹਿੰਦੇ ਅਸੀਂ ਤਾਂ ਨਹੀਂ ਤੇਰੇ ਆਖੇ ਲੱਗਦੇ, ਉਹ ਵੱਖਰੇ ਹੋ ਗਏ ਸੈਦੇ ਬੇਗ ਤੋਂ। ਜਿਹੜੇ ਇਹਦੇ ਅਨੁਸਾਰੀ ਸੀ, ਇਹਦੇ ਅਧੀਨ ਸੀ, ਉਹ ਸੈਦਾ ਬੇਗ ਨੇ ਪੰਜ ਹਜ਼ਾਰ ਬੰਦਿਆਂ ਚੋਂ ਵੱਖਰੇ ਕਰ ਲਏ।
ਪ੍ਰਿਥਕ ਹੋਏ ਦੁੰਦਵ ਬਜਵਾਇਓ,
ਇਹਨੇ ਉਹਨਾਂ ਤੋਂ ਵੱਖਰੇ ਹੋ ਕੇ ਨਾ ਤੁਰਕਾਂ ਦੀ ਫੌਜ ਤੋਂ ਆਪਣਾ ਵੱਖਰਾ ਹੀ ਨਗਾਰਾ ਬਜਵਾ ਤਾ। ਕਹਿੰਦਾ ਜੀ ਮੈਂ ਹੁਣ ਗੁਰੂ ਸਾਹਿਬ ਵੱਲੋਂ ਲੜਾਂਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਇਆ ਸਤਿਗੁਰਾਂ ਨਾਲ ਲੜਨ, ਗੁਰਦੇਵ ਦੇ ਦਰਸ਼ਨ ਕੀਤੇ, ਬਸ ਹੋਰ ਕੋਈ ਬਚਨ ਨਹੀਂ ਹੋਇਆ, ਕੋਈ ਵਾਰਤਾਲਾਪ ਨਹੀਂ, ਕੋਈ ਗੁਫ਼ਤਗੂ ਨਹੀਂ, ਕੋਈ ਸਵਾਲ ਜਵਾਬ ਨਹੀਂ। ਇੱਕਦਮ ਦਰਸ਼ਨ ਕਰਦਿਆਂ ਅੰਦਰੋਂ ਹੀ ਖੇਡ ਜਾਗ ਗਈ, ਇਹਨਾਂ ਨਾਲ ਲੜਨਾ ਨਾ, ਕਦੇ ਨਹੀਂ ਹੋ ਸਕਦਾ, ਆਹ ਜਿਹੜੇ ਲੜਨ ਆਏ ਆ ਇਹਨਾਂ ਨਾਲ, ਮੈਂ ਇਹਨਾਂ ਦੇ ਇਹਨਾਂ ਨਾਲ ਲੜੂੰ, ਸਤਿਗੁਰਾਂ ਵੱਲੋਂ ਲੜੂੰ। ਫੌਜ ਵੱਖਰੀ ਕਰ ਲਈ ਔਰ ਆਪਣਾ ਨਗਾਰਾ ਵੱਖਰਾ ਵਜਵਾ ਦਿੱਤਾ। ਸੈਦਾ ਬੇਗ ਨੇ
ਸਨੇ ਸਨੇ ਸੰਗਰਾਮ ਮਚਾਇਓ,
ਇਹਨੇ ਸਨੇ ਸਨੇ ਉਹਨਾਂ ਨਾਲ ਹੀ, ਆਪਣੇ ਜਿਹੜੇ ਨਾਲ ਸਾਥੀ ਆਏ ਉਹਨਾਂ ਨਾਲ ਹੀ ਜੰਗ ਦਾ ਬਿਗਲ ਵਜਾ ਦਿੱਤਾ।
ਜਬ ਘਮੰਡ ਕੀ ਮਚੀ ਲੜਾਈ,
ਉਧਰੋਂ ਸਤਿਗੁਰੂ ਜੀ ਦੀ ਫੌਜ ਨੇ ਹਮਲੇ ਬੋਲ ਦਿੱਤੇ, ਗਹਿ ਗੱਚ ਜੰਗ ਸ਼ੁਰੂ ਹੋ ਗਿਆ, ਲੜਾਈ ਉਮੜ ਉਮੜ ਕੇ ਹੋਣ ਲੱਗੀ, ਸੂਰਮੇ ਉੱਛਲ ਉੱਛਲ ਕੇ ਇੱਕ ਦੂਜੇ ਵੱਲ ਵਧਣ ਲੱਗੇ।
ਜਵਾਲਾ ਬੰਮਣੀ ਬ੍ਰਿੰਦ ਚਲਾਈ,
ਜਵਾਲਾ ਬੰਮਣੀਆਂ ਬੰਦੂਕਾਂ ਉਹ ਚੱਲੀਆਂ, ਵਿੱਚ ਗੋਲੀਆਂ ਭਰ ਭਰ ਕੇ, ਦੁਗਾੜੇ ਭਰ ਭਰ ਕੇ ਗੋਲੀਆਂ ਵਰਾਈਆਂ।
ਫਿਰ ਅਨਕੋ ਸਿੰਘ ਪ੍ਰਹਾਰੈ,
ਔਰ ਫਿਰ ਅਣਗਿਣਤ ਸੂਰਮੇ ਜਿਹੜੇ ਮਹਾਰਾਜ ਜੀ ਦੇ ਯੋਧੇ ਹਨ, ਉਹ ਅਣਗਿਣਤ ਵੈਰੀਆਂ ਨੂੰ ਮਾਰਦੇ ਹਨ।
ਤਥਾ ਤੁਰਕ ਸਰਮੁਖ ਹੋਇ ਮਾਰੈ,
ਜਿਵੇਂ ਮਹਾਰਾਜ ਜੀ ਦੇ ਸਿੰਘ ਮਾਰਦੇ, ਓਦਾਂ ਤੁਰਕ ਵੀ ਬੜੇ ਬਲਵਾਨ ਸੀ, ਯੋਧੇ ਸੀ, ਉਹ ਵੀ ਉਸੇ ਤਰ੍ਹਾਂ ਅੱਗੇ ਵੱਧ ਵੱਧ ਕੇ ਲੜਦੇ ਹਨ।
ਸੁਪੱਟ ਤੁਰੰਗ ਅੰਗ ਲਗ ਗੋਰੀ,
ਕਈ ਘੋੜਿਆਂ ਨੂੰ ਗੋਲੀਆਂ ਵੱਜਦੀਆਂ, ਕਈ ਸੂਰਮਿਆਂ ਨੂੰ ਗੋਲੀਆਂ ਵੱਜਦੀਆਂ ਹਨ।
ਗਿਰਹਿ ਧਰਨ ਪਰ ਮੁਖ ਨਹਿ ਮੋਰੀ,
ਔਰ ਜਦੋਂ ਗੋਲੀਆਂ ਵੱਜਦੀਆਂ ਜ਼ਮੀਨ ਤੇ ਡਿੱਗ ਪੈਂਦੇ ਮਹਾਰਾਜ ਜੀ ਦੇ ਯੋਧੇ, ਪਰ ਆਪਣਾ ਮੂੰਹ ਨੀ ਮੋੜਦੇ ਜੰਗ ਦੇ ਮੈਦਾਨ ਚੋਂ।
ਦਿਸ ਦੋਇਨ ਤੇ ਟਿਕੀ ਲੜਾਈ,
ਦੋਹਾਂ ਪਾਸਿਓਂ ਲੜਾਈ ਟਿਕ ਗਈ ਹੈ। ਤੁਰਕਾਂ ਨੇ ਤੇ ਸੋਚਿਆ ਸੀ ਵੀ ਜਾਂਦੇ ਹੀ ਭਰ ਧਰ ਲਵਾਂਗੇ, ਪਰ ਖੇਡ ਕੋਈ ਹੋਰ ਹੀ ਵਰਤ ਗਈ। ਜੋ ਖੇਡ ਪਰਮੇਸ਼ਰ ਨੂੰ ਪਾਉਂਦੀ ਆ ਹੋਣੀ ਤਾਂ ਉਹ ਹੈ ਨਾ, ਬੰਦਾ ਤਾਂ ਬੜਾ ਕੁਝ ਸੋਚਦਾ, ਨਰ ਚਾਹਤ ਕੱਛ ਔਰ, ਔਰ ਹੈ ਕਿ ਔਰ ਹੈ ਭਾਈ, ਬੰਦਾ ਸੋਚਦਾ ਕੁਝ ਹੋਰ ਹੈ, ਵਰਤ ਕੁਝ ਹੋਰ ਜਾਂਦਾ, ਜੋ ਇਹਦੇ ਚਿੱਤ ਚੇਤੇ ਵੀ ਨਹੀਂ ਹੁੰਦਾ। ਤੋ ਉਸ ਪ੍ਰਕਾਰ ਨਾਲ ਖੇਡ ਵਰਤ ਗਈ। ਇਹਨਾਂ ਨੇ ਸੋਚਿਆ ਸੀ ਵੀ ਜਾਂਦਿਆਂ ਧਰ ਦੱਬਾਂਗੇ, ਪਰ ਇਹ ਕੀ ਪਤਾ ਸੀ ਵੀ ਅੱਗੋਂ ਵੀ ਡਾਢੇ ਹੱਥਾਂ ਵਾਲੇ ਨੇ, ਡਾਢੇ ਸਾਹਿਬ ਦੇ ਸੇਵਕ ਵੀ ਜਿਹੜੇ ਨੇ ਬੜੇ ਡਾਢੇ ਨੇ, ਉਹਨਾਂ ਦੇ ਹੱਥ ਵੀ ਬੜੇ ਕਰੜੇ ਹਨ।
ਅਬ ਲੋਕ ਹੈ ਧਿਰ ਹੋਏ ਸਗੁਸਾਈ,
ਔਰ ਖਲੋ ਕੇ ਕਲਗੀਧਰ ਜੀ ਪਿੱਛੋਂ ਆਪਣੇ ਯੋਧਿਆਂ ਵੱਲ ਵੇਖਦੇ ਆ, ਮਾਨੋ ਨੇਤਰਾਂ ਨਾਲ ਵੇਖ ਕੇ ਆਪਣੀ ਫੌਜ 'ਚ ਕਰੰਟ ਭਰ ਰਹੇ ਨੇ, ਵੀਰ ਰਸ ਭਰ ਰਹੇ ਨੇ। ਸਤਿਗੁਰਾਂ ਦੀ ਤੱਕਣੀ ਵਿੱਚ ਇਹੋ ਜਿਹੀ ਕਲਾ ਵਰਤ ਰਹੀ ਹੈ, ਜਿਹੜੇ ਜਿਹੜੇ ਸੂਰਮੇ ਵੱਲ ਵੇਖਦੇ ਆਪਣੀ ਫੌਜ ਵੱਲ, ਉਹਨਾਂ ਵਿੱਚ ਇਹੋ ਜਿਹੀ ਕਲਾ ਪੈਦਾ ਕਰ ਰਹੇ ਨੇ ਕਿ ਇੱਕ ਇੱਕ ਕਈਆਂ ਤੇ ਭਾਰੂ ਪੈ ਰਿਹਾ।
ਨਹੀਂ ਪ੍ਰਹਾਰ ਸਰਨ ਕੋ ਕਰੈ,
ਪਾਤਸ਼ਾਹ ਹਾਲੇ ਵੇਖ ਰਹੇ ਨੇ, ਤੀਰ ਆਪ ਨਹੀਂ ਪੇ ਚਲਾਉਂਦੇ ਹਾਲੇ, ਕਿਉਂਕਿ ਗੁਰਦੇਵ ਤੀਰ ਉਦੋਂ ਚਲਾਉਂਦੇ ਆ ਜਦੋਂ ਦੁਸ਼ਮਣ ਬਿਲਕੁਲ ਸਿਰੇ ਆ ਚੜੇ, ਤੇ ਵੇਖੋ ਵੀ ਹੁਣ ਰੁਕਦੇ ਨਹੀਂ। ਫਿਰ ਉਹਨਾਂ ਦੁਸ਼ਮਣਾਂ ਨੂੰ ਸਤਿਗੁਰੂ ਕਲਗੀਧਰ ਦੇ ਚਾਰ ਚਾਰ ਉਂਗਲ ਚੌੜੇ ਖੱਪਰੇ ਤੀਰ ਰੋਕਦੇ ਸਨ, ਆਲੇ ਤਾਈ ਸਤਿਗੁਰਾਂ ਨੇ ਤੀਰ ਨਹੀਂ ਚਲਾਏ।
ਗਾਢੇ ਹੋਏ ਖਾਲਸਾ ਲਰੈ,
ਮਹਾਰਾਜ ਜੀ ਦਾ ਖਾਲਸਾ ਬੜੇ ਮਜ਼ਬੂਤ ਪੈਰ ਕਰਕੇ ਜੰਗ ਦੇ ਮੈਦਾਨ ਚ ਅੜ ਕੇ ਲੜ ਰਿਹਾ।
ਕਿਤੇ ਕਬੀਰ ਜਬ ਲੜਤ ਬਿਤਾਈ,
ਏਦਾਂ ਲੜਦਿਆਂ ਲੜਦਿਆਂ ਜਦੋਂ ਕੁਝ ਕੁ ਸਮਾਂ ਬੀਤਿਆ,
ਸੈਦ ਬੇਗ ਚਹਿ ਸ਼ਰੈ ਨਾਈ,
ਉਧਰ ਸੈਦਾ ਬੇਗ ਚਾਹੁੰਦਾ ਵੀ ਮੈਂ ਸਤਿਗੁਰਾਂ ਦੀ ਸ਼ਰਨ ਚ ਆ ਜਾ, ਜੰਗ ਦੇ ਮੈਦਾਨ ਵਿੱਚ ਜੇ ਹੁਣ ਨਾ ਸ਼ਰਨ ਗਿਆ ਤੇ ਗੱਲ ਨਹੀਂ ਬਣਨੀ, ਹੁਣ ਮੌਕਾ ਹੈ ਕਿ ਮੈਂ ਉਹਨਾਂ ਦੀ ਸ਼ਰਨ ਚ ਜਾਵਾ।
ਤਦ ਤੁਰ ਕਨਕੇ ਦਲ ਕੋ ਸਾਥ,
ਉਸੇ ਵੇਲੇ ਆਪਣੇ ਨਾਲ ਦੇ ਸਾਥੀਆਂ ਦਾ ਸਾਥ ਛੱਡ ਕੇ,
ਮਿਲਿਓ ਖਾਲਸੇ ਸਨ ਕਹਿ ਗਾਥ,
ਸੈਦਾ ਬੇਗ ਖਾਲਸੇ ਨਾਲ ਆ ਰਲਿਆ ਤੇ ਗੱਲਬਾਤ ਪਹਿਲਾਂ ਦੱਸ ਦਿੱਤੀ ਕਿ ਮੈਂ ਖਾਲਸਾ ਜੀ ਤੁਹਾਡੇ ਵੱਲੋਂ ਦੁਸ਼ਮਣਾਂ ਨਾਲ ਲੜਾਂਗਾ, ਆਇਆ ਭਵੇ ਉਸ ਪਾਸਿਓਂ ਆ, ਪਰ ਮੈਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਖਿਲਾਫ ਨਹੀਂ ਲੜ ਸਕਦਾ, ਮੈਂ ਤੁਹਾਡੇ ਵੱਲੋਂ ਦੁਸ਼ਮਣਾਂ ਨਾਲ ਲੜਾਂਗਾ।
ਜਿਵੇਂ ਤੁਮ ਗੁਰ ਕੇ ਸਿੱਖ ਵਡੇਰੇ,
ਨਾਲ ਇਹ ਵੀ ਕਹਿਤਾ ਸੈਦਾ ਬੇਗ ਨੇ ਸਿੰਘਾਂ ਨੂੰ, ਕਹਿਣ ਲੱਗਾ ਜਿਵੇਂ ਤੁਸੀਂ ਗੁਰੂ ਕਲਗੀਧਰ ਦੇ ਸਿੱਖ ਹੋ,
ਤਥਾ ਪਖੀਜੈ ਮੋਹ ਕੋ ਚੇਰੇ,
ਮੈਨੂੰ ਵੀ ਗੁਰੂ ਸਾਹਿਬ ਦਾ ਦਾਸ ਜਾਣਿਓ, ਮੈਂ ਸੁਣਿਆ ਕਿ ਗੁਰੂ ਘਰ ਦੇ ਵਿੱਚ ਮੁਰੀਦਾਂ ਨੂੰ ਵੀ ਓਨਾ ਸਤਿਕਾਰ ਮਿਲਦਾ ਜਿੰਨਾ ਸਿੱਖਾਂ ਨੂੰ, ਤੇ ਮੈਨੂੰ ਗੁਰੂ ਘਰ ਦਾ ਮੁਰੀਦ ਜਾਣ ਲਓ, ਮੈਂ ਗੁਰੂ ਘਰ ਦਾ ਮੁਰੀਦ ਹਾਂ। ਹਾਂਜੀ,
ਜੰਗ ਜੀਤ ਕੇ ਮਿਲਹੋ ਫੇਰ।
ਤੇ ਮੈਂ ਹਾਲੇ ਜੰਗ ਦਾ ਸਮਾਂ, ਜੰਗ ਲੜ ਕੇ ਦੁਸ਼ਮਣਾਂ ਨੂੰ ਭਾਜੜ ਪਾ ਕੇ ਫਿਰ ਕਲਗੀਧਰ ਜੀ ਨੂੰ ਮਿਲਾਂਗਾ।
ਇਮ ਕਹਿ ਮਿਲ ਕਰ ਭਇਓ ਦਲੇਰ।
ਏਦਾਂ ਸਿੰਘਾਂ ਨੇ ਆਖਿਆ, ਆਓ ਜੀ ਆਇਆਂ ਨੂੰ, ਪੀਰ ਜੀ ਆਓ ਜੀ ਆਇਆਂ ਨੂੰ। ਖਾਲਸੇ ਨੇ ਇਹਨਾਂ ਨੂੰ ਆਪਣੇ ਨਾਲ, ਇਹ ਮੌਕਾ ਹੁੰਦਾ, ਰਣਨੀਤੀ ਹੈ ਜੰਗ ਦੀ ਨੀਤੀ। ਜੇ ਉਦੋਂ ਅੱਜ ਵਰਗੇ ਸਿੱਖ ਹੁੰਦੇ ਤਾਂ ਉਹਨਾਂ ਨੇ ਕਹਿਣਾ ਸੀ, ਨਾ ਜੀ ਨਾ, ਤੁਸੀਂ ਤਾਂ ਉਹਨਾਂ ਦੇ ਸਾਥੀ ਹੋ ਮੁਸਲਮਾਨਾਂ ਦੇ, ਅਸੀਂ ਨਹੀਂ ਰਲਾਉਣਾ ਤੁਹਾਡਾ। ਮੌਕਾ ਸੀ ਵੀ ਆਏ ਹੈ, ਸ਼ਰਨ ਆਇਆ ਤਾਂ ਫਿਰ ਰੱਖਣੀ ਸਨ, ਜਿਹੜਾ ਸ਼ਰਨ ਆਵੇ ਉਹਨੂੰ ਰੱਖਣਾ। ਅਤੇ ਨਾਲੇ ਇਸ ਵੇਲੇ ਲੋੜ ਵੀ ਸੀ ਖਾਲਸੇ ਨੂੰ, ਵੀ ਜੰਗ ਦਾ ਮੈਦਾਨ ਭਖਿਆ ਹੋਇਆ, ਸਿੱਖਾਂ ਦੀ ਗਿਣਤੀ ਥੋੜ੍ਹੀ, ਦੁਸ਼ਮਣ ਵੱਧ ਸਨ। ਜੇ ਦੁਸ਼ਮਣਾਂ 'ਚੋਂ ਟੁੱਟ ਕੇ ਆ ਰਿਹਾ ਤਾਂ ਬੜੀ ਵਧੀਆ ਨੀਤੀ ਸੀ, ਅਤੇ ਨਾਲੇ ਖੇਡ ਵਰਤ ਰਹੀ ਆ, ਕਲਗੀਧਰ ਦੀ ਕਲਾ ਵਰਤ ਰਹੀ ਹੈ। ਸਿੰਘਾਂ ਨੇ ਆਖਿਆ, ਜੀ ਆ ਜਾਓ। ਕਹਿੰਦੇ ਸਿੰਘਾਂ ਨਾਲ ਰਲ ਕੇ ਸੈਦਾ ਬੇਗ ਵੀ ਦਲੇਰ ਹੋ ਗਿਆ।
ਸਿੰਘਾਂ ਤੇ ਆਗੈ ਹੋਏ ਲਰਿਓ,
ਉਹ ਸਿੰਘਾਂ ਤੋਂ ਵੀ ਮੂਹਰੇ ਹੋ ਹੋ ਕੇ ਲੜੇ, ਸਿੰਘ ਤਾਂ ਲੜਦੇ ਹੀ ਸਨ, ਉਹ ਖਾਲਸੇ ਨਾਲੋਂ ਵੀ ਅੱਗੇ ਮੂਹਰੇ ਹੋ ਕੇ ਲੜਨ ਲੱਗਾ।
ਗਨ ਤੁਰਕਨ ਕੋ ਮਾਰਨ ਕਰਿਓ,
ਉਹਨੇ ਬਹੁਤ ਸਾਰੇ ਤੁਰਕਾਂ ਨੂੰ ਜੰਗ ਦੇ ਮੈਦਾਨ 'ਚ ਮਾਰਿਆ। ਇਹ ਸਭ ਤੋਂ ਵੱਡਾ ਪ੍ਰਮਾਣ ਸੀ ਉਹਦਾ ਵਫਾਦਾਰੀ ਦਾ, ਕਿ ਮੈਂ ਕਲਗੀਧਰ ਦਾ ਸੇਵਕ ਹਾਂ, ਇਹ ਮੇਰੀ ਵਫਾਦਾਰੀ ਦਾ ਸਬੂਤ ਹੈ ਕਿ ਮੈਂ ਜੰਗ ਦੇ ਮੈਦਾਨ 'ਚ ਜਿਨ੍ਹਾਂ ਦੇ ਨਾਲ ਆਇਆ ਸੀ ਉਹਨਾਂ ਦੇ ਖਿਲਾਫ ਲੜ ਕੇ ਉਹਨਾਂ ਨੂੰ ਮਾਰ ਰਿਹਾ। ਕਹਿੰਦੇ ਇਹਨੇ ਬਹੁਤ ਸਾਰੇ ਤੁਰਕਾਂ ਨੂੰ ਜੰਗ ਦੇ ਮੈਦਾਨ 'ਚ ਮਾਰਿਆ।
ਅਲਫ ਖਾਨ ਪਿਖ ਕਰ ਵਿਪਰੀਤ,
ਅਲਫ ਖਾਨ ਨੇ ਵੇਖਿਆ ਵੀ ਆਹ ਤਾਂ ਕੰਮ ਉਲਟਾ ਹੀ ਹੋ ਗਿਆ, ਮੇਰੇ ਸਾਥੀ ਉੱਧਰ ਜਾ ਰਲੇ ਆ, ਸੈਦਾ ਬੇਗ ਮੇਰਾ ਸਾਥੀ ਸੀ, ਉਹਦੀ ਫੌਜ ਵੀ ਉਹਦੇ ਨਾਲ ਉੱਧਰ ਜਾ ਰਲੀ ਹੈ।
ਸਾਥੀ ਫਟਿਓ ਕਹਾ ਅਬ ਜੀਤ,
ਅਲਫ ਖਾਨ ਸਿਆਣਾ ਸੀ, ਉਹਨੇ ਆਖਿਆ ਜੇ ਮੇਰਾ ਸਾਥੀ ਪਾੜ ਕੇ ਉੱਧਰ ਚਲਾ ਗਿਆ ਤੇ ਮੈਂ ਕਿੱਥੇ ਜਿੱਤ ਲੈਣਾ, ਹੁਣ ਔਖਾ ਕੰਮ ਜਿੱਤਣ ਵਾਲਾ, ਕਿਉਂ ਆਪਣੇ ਬੰਦੇ ਮਰਵਾਉਣੇ ਆ, ਕਿਉਂ ਆਪਣਾ ਨੁਕਸਾਨ ਕਰਵਾਉਣਾ।
ਸਨੇ ਸਨੇ ਨਿਜ ਸੈਨ ਹਟਾਈ,
ਇਹਨੇ ਹੌਲੇ ਹੌਲੇ ਆਪਣੀ ਸੈਨਾ ਪਿੱਛੇ ਹਟਾਉਣੀ ਸ਼ੁਰੂ ਕਰਤੀ। ਅਲਫ ਖਾਨ ਨੇ ਕਹਿੰਦਾ, ਜੇ ਸਾਥੀ ਨਹੀਂ ਰਿਹਾ ਨਾਲ, ਸਾਥੀ ਛੱਡ ਕੇ ਉੱਧਰ ਜਾ ਰਲਿਆ, ਮੈਂ ਕਿਉਂ ਲੜ ਕੇ ਆਪਣੀ ਫੌਜ ਮਰਵਾਉਣੀ ਹੈ, 1000 ਰੁਪਏ ਪਿੱਛੇ ਪਰ ਡੇਰੇ ਦੇ, ਇੱਥੇ ਕਈਆਂ ਦੇ ਲੈਣੇ ਦੇਣੇ ਪੈ ਜਾਣੇ ਆ, ਕਿੰਨੇ ਬੰਦੇ ਮਰਵਾ ਲਏ ਆ ਬਿਨਾਂ ਗੱਲ ਤੋਂ। ਕਹਿੰਦਾ ਚੱਲ ਪਿੱਛੇ ਮਨਾ, ਆਪਾਂ ਨਹੀਂ ਲੜਨਾ, ਆਪਣੇ ਸਾਥੀਆਂ ਨੂੰ ਲੈ ਕੇ ਪਿੱਛੇ ਹਟਣ ਲੱਗਾ।
ਤਉ ਖਾਲਸਾ ਮਾਰਤ ਜਾਈ,
ਇਹ ਪਿੱਛੇ ਹਟਦਾ ਜਾਂਦਾ ਸਹਿਜੇ ਸਹਿਜੇ, ਇੱਕਦਮ ਨਹੀਂ ਹਟਿਆ, ਇਹ ਪਿੱਛੇ ਹਟਦਾ, ਸਿੰਘ ਕੇ ਪੈਰ ਦੱਬਦੇ ਜਾਂਦੇ, ਇਹਨੂੰ ਮਾਰਦੇ ਜਾਂਦੇ ਹਨ।
ਸੈਦਾ ਬੇਗ ਸਿੰਘ ਮਿਲ ਸਾਰੇ,
ਸੈਦਾ ਬੇਗ ਤੇ ਸਿੰਘ ਸਾਰੇ ਮਿਲ ਕੇ,
ਦੂਰ ਭਜਾਵਤ ਲੱਗ ਬਹੁ ਮਾਰੇ,
ਇਹਨਾਂ ਨੂੰ ਵਾਹਵਾ ਦੂਰ ਤਾਂ ਹੀ ਅੱਗੇ ਤਾਂ ਹੀ ਛੱਡ ਕੇ ਆਏ, ਵੀ ਪਿੱਛੇ ਕਿਤੇ ਵਾਪਸ ਨਾ ਆ ਜਾਣ, ਅੱਗੇ ਤਾਂ ਹੀ ਵਾਹਵਾ ਦੂਰ ਤਾਂ ਹੀ ਭਜਾ ਕੇ ਆਏ ਅਲਫ ਖਾਨ ਤੇ ਉਹਦੇ ਸਿਪਾਹੀਆਂ ਨੂੰ।
ਲੈ ਕਰ ਫਤਿਹ ਹਟੇ ਪਛਚਾਤੀ,
ਫਿਰ ਫਤਿਹ ਪ੍ਰਾਪਤ ਕਰਕੇ ਜਿੱਤ ਦੇ ਨਿਸ਼ਾਨ ਝੁਲਾਉਂਦਿਆਂ, ਜਕਾਰੇ ਗੁਜਾਉਂਦਿਆਂ ਮਹਾਰਾਜ ਜੀ ਦੇ ਸਿੰਘ ਵਾਪਸ ਕਲਗੀਧਰ ਜੀ ਦੇ ਚਰਨਾਂ 'ਚ ਹਾਜ਼ਰ ਹੋ ਰਹੇ ਨੇ।
ਸਤਿ ਸ੍ਰੀ ਅਕਾਲ। ਤੁਰਕ ਪੁੰਜ ਕੇ ਬਣ ਕਰ ਕਾਤੀ,
ਬਹੁਤ ਸਾਰੇ ਤੁਰਕਾਂ ਦੇ ਕਾਤੀ ਬਣ ਕੇ, ਯਾਨੀ ਕਿ ਮਲੇਛਾਂ ਦਾ ਨਾਸ਼ ਕਰਕੇ ਆਏ ਨੇ।
ਜਹਾਂ ਖਲੇ ਕਲਗੀ ਤਰ ਤੀਰ,
ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਖੜੇ ਸਨ,
ਉਰ ਪ੍ਰਮੋਦ ਤਰ ਪਹੁੰਚੇ ਤੀਰ,
ਬੜਾ ਪ੍ਰਮੋਦ ਰੱਖ ਕੇ ਮਨ 'ਚ ਖੁਸ਼ੀ ਧਾਰਨ ਕਰਕੇ ਜੰਗ ਜਿੱਤ ਕੇ ਆਏ ਹੈ। ਸਿੰਘ ਬੜੀ ਖੁਸ਼ੀ ਨਾਲ ਮਹਾਰਾਜ ਜੀ ਕੋਲ ਹਾਜ਼ਰ ਹੋਏ।
ਸੈਦਾ ਬੇਗ ਉਤਰ ਹੈ ਤਰੇ,
ਸੈਦਾ ਬੇਗ ਜੀ ਘੋੜੇ ਤੋਂ ਥੱਲੇ ਉਤਰੇ,
ਗੁਰ ਕੇ ਚਰਨ ਬੰਦਨਾ ਕਰੇ।
ਸੈਦਾ ਬੇਗ ਜੀ ਜਦੋਂ ਆਏ ਘੋੜੇ ਤੋਂ ਲੱਥ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ, ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ।
ਬੋਲੇ ਪ੍ਰਭੂ ਉਮਰ ਬਰਕਾ ਕਰਾਰ,
ਪਾਤਸ਼ਾਹ ਨੇ ਅਸੀਸ ਦਿੱਤੀ। ਗੁਰਦੇਵ ਕਹਿਣ ਲੱਗੇ, ਸੈਦਾ ਬੇਗ ਜੀ ਲੰਮੀ ਉਮਰ ਹੋਵੇ ਤੁਹਾਡੀ, ਤੇਰੀ ਉਮਰ ਵੱਡੀ ਹੋਵੇ। ਪਾਤਸ਼ਾਹ ਨੇ ਵਰ ਦਿੱਤਾ ਕਿ ਤੇਰੀ ਉਮਰ ਵੱਡੀ ਹੋਵੇ, ਜੀਵਦਾਰ ਹੈ। ਹਾਂਜੀ,
ਮਿਲੇ ਸੋ ਖੂਬ ਇਨ ਤਕਰਾਰ,
ਤੁਸੀਂ ਐਨ ਇਕਰਾਰ ਕੀਤਾ ਹੋਇਆ ਸੀ ਨਾ ਜਿਹੜਾ, ਉਸ ਇਕਰਾਰ ਮੂਜਬ ਐਨ ਮੌਕੇ ਤੇ ਆ ਕੇ ਆਪਣਾ ਇਕਰਾਰ ਪੂਰਾ ਕੀਤਾ। ਸੈਦਾ ਬੇਗ ਹੈਰਾਨ ਸੀ, ਮੈਂ ਤਾਂ ਪਹਿਲੀ ਵਾਰੀ ਮਿਲਿਆ ਇਹਨਾਂ ਨੂੰ, ਇਹ ਕਹਿੰਦੇ ਤੂੰ ਸਾਡੇ ਨਾਲ ਇਕਰਾਰ ਕੀਤਾ ਸੀ। ਪਾਤਸ਼ਾਹ ਕਹਿ ਰਹੇ ਨੇ, ਸੈਦਾ ਬੇਗ ਜੀ ਐਨ ਜਿਹੜਾ ਇਕਰਾਰ ਕੀਤਾ ਸੀ ਨਾ ਤੁਸੀਂ, ਉਸ ਇਕਰਾਰ ਦੇ ਮੂਜਬ ਐਨ ਮੌਕੇ ਤੇ ਆਣ ਕੇ ਸਾਨੂੰ ਮਿਲੇ ਹੋ।
ਸੈਦਾ ਬੇਗ ਸਮਝ ਤੂੰ ਬੇਗ,
ਸੈਦਾ ਬੇਗ ਇਹ ਗੱਲ ਤੂੰ ਛੇਤੀ ਸਮਝ ਲੈ।
ਉਹ ਕੰਧਾਰੀ ਬੰਦ ਹੋ ਤੇਗ,
ਤੇਰਾ ਪੂਰਬਲਾ ਜਨਮ ਸੀ ਕੰਧਾਰੀ, ਤੂੰ ਕੰਧਾਰ ਦਾ ਸੀ ਰਹਿਣ ਵਾਲਾ, ਕੰਧਾਰ ਦਾ ਤੂੰ ਰਹਿਣ ਵਾਲਾ ਸੀ ਤੇ ਸ਼ਸਤਰਧਾਰੀ ਸੀ, ਗਾਤਰੇ ਤੇਰੇ ਤਲਵਾਰ ਸੀ, ਮੋਢੇ ਤੇ ਢਾਲ ਸੀ, ਤਿਆਰ ਬਰ ਤਿਆਰ ਸ਼ਸਤਰਧਾਰੀ ਯੋਧਾ ਸੀ।
ਪੂਰਵ ਗੁਰ ਨਾਨਕ ਤੁਮ ਮਿਲੇ,
ਤੇ ਕੰਧਾਰ ਦੀ ਧਰਤੀ ਤੇ ਪਹਿਲੇ ਜਾਮੇ ਚ ਜਗਤ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਤੂੰ ਮਿਲਿਆ ਸੀ। ਮਹਾਰਾਜ ਜੀ ਕਹਿੰਦੇ ਉਦੋਂ ਜਗਤ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਤੂੰ ਮਿਲਿਆ ਸੀ।
ਸੇਵਾ ਕਰੀ ਹੁਤੀ ਤਬ ਭਲੇ,
ਤੂੰ ਗੁਰੂ ਪਾਤਸ਼ਾਹ ਦੀ ਸੇਵਾ ਟਹਿਲ ਕਮਾਈ ਸੀ ਆਪਣੇ ਹੱਥੀ, ਉਹਨਾਂ ਦੀ ਸੰਗਤ ਕੀਤੀ ਸੀ, ਉਹਨਾਂ ਦੀ ਸੇਵਾ ਕੀਤੀ ਸੀ।
ਤਬ ਹਮ ਤੋ ਸੋ ਇਮ ਕਹਿ ਗਏ,
ਤੇ ਤੂੰ ਕਿਹਾ ਸੀ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਕੋਈ ਸੇਵਾ ਬਖਸ਼ੋ, ਤੇ ਉਦੋਂ ਅਸੀਂ ਪਹਿਲੇ ਜਾਮੇ ਚ ਸੀ, ਆਹ ਸਾਡਾ ਦਸਵਾਂ ਜਾਮਾ, ਉਦੋਂ ਅਸੀਂ ਪਹਿਲੇ ਜਾਮੇ ਚ ਤੇਰੇ ਨਾਲ ਕੌਲ ਕੀਤਾ ਸੀ, ਤੇਰੇ ਨਾਲ ਬਚਨ ਕੀਤਾ ਸੀ।
ਕਬਹਿ ਬੁਲਾਵਹਿੰਗੇ ਹਿਤ ਕੀਏ,
ਕਹਿੰਦੇ ਕਦੀ ਫੇਰ ਸੱਦਾਂਗੇ ਤੇਰੇ ਪ੍ਰੇਮ ਕਰਕੇ, ਜਦੋਂ ਸਮਾਂ ਬਣਿਆ ਨਾ ਤੇ ਤੈਨੂੰ ਅਸੀਂ ਜ਼ਰੂਰ ਬੁਲਾਵਾਂਗੇ ਆਪਣੇ ਕੋਲ।
ਸ਼ਸਤਰ ਬਿਲੋਕਨ ਕਰੈ ਤਿਹਾਰੋ,
ਤੇ ਉਦੋਂ ਤੇਰੇ ਸ਼ਸਤਰ ਵੇਖਾਂਗੇ, ਤੇਰੀ ਤਲਵਾਰ ਦੇ ਵਾਰ ਵੇਖਾਂਗੇ, ਜੰਗ ਦੇ ਮੈਦਾਨ ਚ ਤੇਰੀ ਸੂਰਮਤਾਈ ਵੇਖਾਂਗੇ, ਉਦੋਂ ਅਸੀਂ ਤੈਨੂੰ ਇਹ ਬਚਨ ਕਹੇ ਸਨ।
ਤਬ ਪਰਖਹਿੰਗੇ ਜਥਾ ਉਚਾਰੋ,
ਤੂੰ ਕਿਹਾ ਸੀ ਮਹਾਰਾਜ ਮੈਂ ਸ਼ਸਤਰਧਾਰੀ ਹਾਂ ਤੇ ਮੈਨੂੰ ਕੋਈ ਸ਼ਸਤਰਧਾਰੀ ਸੇਵਾ ਬਖਸ਼ੋ ਵੀ ਮੈਂ ਤੁਹਾਡੀ ਕੋਈ ਸੇਵਾ ਟਹਿਲ ਕਰ ਸਕਾਂ, ਤਾਂ ਅਸੀਂ ਤੈਨੂੰ ਕਿਹਾ ਸੀ ਵੀ ਉਦੋਂ ਅਸੀਂ ਬੁਲਾਵਾਂਗੇ, ਪਰਖਾਂਗੇ ਤੇਰੇ ਸ਼ਸਤਰ ਵੀ, ਜਦੋਂ ਲੋੜ ਹੋਵੇਗੀ ਤੇਰੇ ਪ੍ਰੇਮ ਕਰਕੇ ਤੈਨੂੰ ਸੱਦਾਂਗੇ।
ਪਰਚਾ ਪ੍ਰਥਮ ਸ਼ਬਦ ਕੋ ਕੀਆ,
ਉਹ ਜਿਹੜਾ ਬਚਨ ਤੇਰੇ ਨਾਲ ਅਸੀਂ ਕੀਤਾ ਸੀ,
ਪਾਛੇ ਇਸ ਪ੍ਰਕਾਰ ਕਹਿ ਦੀਆ,
ਉਹ ਅਸੀਂ ਇਸ ਜਗ੍ਹਾ ਤੇ ਆ ਕੇ ਤੇਰੇ ਕੋਲੋਂ ਉਹ ਬਚਨ ਅੱਜ ਅਸੀਂ ਪੂਰਾ ਕਰ ਦਿੱਤਾ, ਤੇਰੀ ਸੇਵਾ ਅੱਜ ਅਸੀਂ ਲੈ ਲਈ ਹੈ, ਤੂੰ ਸ਼ਸਤਰਧਾਰੀ ਹੋ ਕੇ ਸਾਡੀ ਸੇਵਾ ਕਰਨੀ ਚਾਹੁੰਦਾ ਸੀ, ਉਹ ਸੇਵਾ ਅਸੀਂ ਅੱਜ ਤੇਰੀ ਲੈ ਲਈ ਹੈ, ਉਦੋਂ ਅਸੀਂ ਤੈਨੂੰ ਇੱਕ ਬਚਨ ਕੀਤਾ ਸੀ।
ਤੁਪਕ ਕਮਾਇਲ ਕਰਾਮਾਤ,
ਕਹਿੰਦੇ ਅਸੀਂ ਪਹਿਲੇ ਜਾਮੇ ਚ ਤੈਨੂੰ ਕਿਹਾ ਸੀ ਵੀ ਇਹ ਜਿਹੜੀ ਤੁਪਕ ਹੁੰਦੀ ਨਾ ਬੰਦੂਕ, ਇਹ ਬੜੀ ਕਮਾਇਲ ਹੈ, ਕਮਾਲ ਦੀ ਹੈ, ਕਰਾਮਾਤ ਹੈ ਇਹ ਬੰਦੂਕ, ਕਿਉਂਕਿ ਤੇਰੇ ਕੋਲ ਬੰਦੂਕ ਵੀ ਸੀ ਉਦੋਂ, ਤਲਵਾਰ ਵੀ ਸੀ, ਢਾਲ ਵੀ ਸੀ, ਤੇ ਤੇਰੀ ਬੰਦੂਕ ਵੇਖ ਕੇ ਅਸੀਂ ਕਿਹਾ ਸੀ ਵਾਹ ਕਮਾਲ ਦੀ ਹੈ ਤੇਰੀ ਇਹ ਬੰਦੂਕ।
ਚੇਨਾ ਖੈਰ ਖਿਲਸ ਜੰਨਾਤ,
ਇਹ ਬੰਦੂਕ ਕਮਾਲ ਦੀ ਕਰਾਮਾਤ ਹੈ, ਕਿਉਂ ਕਰਾਮਾਤ ਹੈ, ਕਿਉਂਕਿ ਇਸ ਬੰਦੂਕ ਦੇ ਅਧੀਨ ਆ ਲੋਕ ਤੇ ਪਰਲੋਕ, ਜੰਨਾਤ ਦਾ ਮਤਲਬ ਜੰਨਤ, ਜੰਨਤ ਦਾ ਸੁੱਖ ਤੇ ਇਸ ਲੋਕ ਦਾ ਸੁੱਖ, ਦੋਹਾਂ ਜਹਾਨਾਂ ਦੇ ਸੁੱਖ ਇਸ ਬੰਦੂਕ ਵਿੱਚ ਨੇ, ਜਿਹਦੇ ਹੱਥ 'ਚ ਹੈ ਰਣ ਭੂਮੀ 'ਚ ਲੜ ਕੇ ਵੈਰੀ ਨੂੰ ਮਾਰ ਦੇਵੇ ਇਸ ਲੋਕ ਦਾ ਸੁੱਖ, ਸ਼ਹੀਦ ਹੋ ਜਾਏ ਤੇ ਜੰਨਤ ਦਾ ਸੁੱਖ। ਹਾਂਜੀ,
ਏਤੀ ਬਾਤ ਗੁਰੂ ਜਬ ਕਹੀ,
ਜਦੋਂ ਇਹ ਬਚਨ ਕਲਗੀਧਰ ਜੀ ਨੇ ਸੈਦਾ ਬੇਗ ਨੂੰ ਕਹੇ,
ਸਮਝਿਓ ਮੁਗਲ ਹਿਰਦੇ ਤਬ ਸਹੀ,
ਉਸੇ ਵੇਲੇ ਸਮਝ ਗਏ, ਅੰਦਰੋਂ ਜਾਗ ਪਈ ਉਹ ਸੁਰਤ, ਪੂਰਵਲੇ ਜਨਮ ਦੀ ਖੇਡ ਆ ਗਈ ਚੇਤੇ, ਗੁਰੂ ਨਾਨਕ ਸਾਹਿਬ ਨੂੰ ਜਦੋਂ ਮਿਲੇ ਸਾਂ, ਜਿਵੇਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਸੀ, ਬਚਨ ਬਿਲਾਸ ਹੋਏ ਸੀ, ਉਹ ਸਾਰੇ ਬਚਨ ਸੈਦਾ ਬੇਗ ਨੂੰ ਗੁਰੂ ਸਾਹਿਬ ਦੇ ਬਚਨ ਕਰਦਿਆਂ ਯਾਦ ਆ ਗਏ। ਆਹ ਤਾਂ ਸਰੀਰਾਂ ਦੀ ਪੜਦਿਆਂ ਦੀ ਖੇਡ, ਅਸੀਂ ਸਮਝਦੇ ਹਾਂ ਵੀ ਆਹ ਸਰੀਰਾਂ ਦੀ ਖੇਡ 'ਚ ਜਿੱਥੇ ਅਸੀਂ ਵਰਤ ਰਹੇ ਹਾਂ, ਬਸ ਇਹੀ ਜਨਮ ਹੈ, ਇਹਦੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਲੰਮੇ ਅਰਸੇ ਤੋਂ ਸਾਡੀ ਯਾਤਰਾ ਚੱਲ ਰਹੀ ਹੈ, ਉਹਦਾ ਬੋਧ ਗੁਰੂ ਸਾਹਿਬ ਨੂੰ ਹੈ, ਸਤਿਗੁਰੂ ਜਾਣਦੇ ਹੈ ਕਿ ਅਸੀਂ ਕੀ ਕੀਤਾ, ਕੀ ਕਰਕੇ ਆਏ ਹਾਂ, ਸਤਿਗੁਰੂ ਜਿਹਨੂੰ ਜਣਾ ਦੇਣ ਉਹਦੇ ਅੰਦਰ ਪੂਰਵ ਜਨਮ ਦਾ ਆਭਾਸ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਜਣਾ ਦਿੱਤਾ, ਉਸੇ ਵੇਲੇ ਸੈਦਾ ਬੇਗ ਨੂੰ ਸੋਝੀ ਆ ਗਈ,
ਪਰਿਓ ਅਗਾਰੀ ਦੰਡ ਸਮਾਨ,
ਜਦੋਂ ਜਾਗ ਪਈ ਸੁਰਤ, ਆਹ ਜਿਵੇਂ ਡੰਡਾ ਨਹੀਂ ਡਿੱਗਦਾ ਜ਼ਮੀਨ ਤੇ, ਸੈਦਾ ਬੇਗ ਡੰਡੇ ਵਾਂਗੂ ਕਲਗੀਧਰ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਮੱਥਾ ਟੇਕਿਆ, ਨਮਸਕਾਰ ਨਮਸਕਾਰ ਗੁਰਦੇਵ ਕੋ, ਨਮਸਕਾਰ ਗੁਰਦੇਵ ਕੋ।
राख राख मुझ पीर महान।
रख लो पीरां दे पीर गुरु पातशाह, मैनू रख लो, मैं तुहाडी शरण विच हां।
रावर दर्स सुने बच जबे,
महाराज तुहाडे दर्शन कीते उदों कला बन गई सी, बचन सुन के सोझी आ गई है। दर्शन करदिआं खेड बन गई सी, लड़न आया सी तुहाडे नाल लड़ना भुल गया, ते बचन सुन के सारी गल याद आ गई, चेते आ गई।
पूर्व सिमरत पी अब सबे,
महाराज पूर्व जन्म दी सारी सिमरति आ गई है मेरे अंदर।
पई शक्त मुझे बिखे विशाल,
महाराज मेरे अंदर विशाल शक्ति जो आप जी दी कृपा नाल वरत रही है वो आ गई है।
रखो पीर जी ले हो संभाल,
हे मेरे पीर जी गुरुदेव जी कृपा करो, मैं तुहाडी शरण चा, मैनू रख लो।
जेतेक प्रथम की बात उबाची,
जो पूर्वले जन्म दियां गल्लां आप जी ने दसियां हन,
सब जानी मैं बिती सो साची,
ओ मैं सारियां जान लियां ने, एही सच सी जो आप जी ने कहा है।
दे तीरज तब प्रभ टिग राखा,
महाराज जी ने तीरज दे के सैदा बेग नू अपने कोल रख लिया।
जिसको नित दर्शन अभिला लाखा,
सैदा बेग चाहुंदा सी भी कुछ दिन सतगुरां कोल रह के महाराज जी दे दर्शन करा।
मुगल प्रमोद कनो उर पायो,
ए बड़ा खुश होया सैदा बेग के गुरु साहब ने मैनू शरण च रख लिया।
जेतक डेरा सकल लुटायो,
ए गया जाके दा जिन्ना डेरा सी इन्हें लुटाता, पहला फकीर बन गया। एदा कोई पुत भतीजा जेड़ा आया सी फौज दी जिम्मेवारी उन्हां नू दे दित्ती, कहिंदा जी लो ये सारा कुछ सांभो, मैं हुण सतगुरां दे चरणां च समर्पण हो गया, ये जीवन हुण उन्हां दे लेखे है। हाँ जी,
सब कुछ त्याग रहे हो प्रभ पास,
सब कुछ छड के त्याग के कल्ला ही सतगुरां दे चरणां च रह गया, महाराज जी दी शरण च हो गया।
होए परलोक सुखी सुख लागी खा आस,
बस हुण इक्को ही आस लगी भी मेरा परलोक सबर जाए, मेरा अगा सबर जाए। ये दुनिया वेख ली बहुत, ये संसार वेख लिया, हुण मेरा परलोक सबर जाए, मेरा अगा सबर जाए, बस यही इच्छा सैदा बेग दे अंदर है।
सगले तुरक गए जब दूर,
इधर जदों सारे तुरक दूर चले गए,
उतरे डेरे बिखे हजूर,
हजूर आए वापस अपने डेरे जिथे चमकौर साहब महाराज जी का उतारा सी, उथे आण के उतरे हन।
खान पान दाना त्रिण पाए,
लंगर प्रसाद छकिया, घोड़िया नू दाना पठा पाया,
बसे निशा पूरब की थाए,
उसे जगह ते चमकौर साहब महाराज जी जिथे पहला कुछ दिना तो ठहरे ने, अज दी रात भी उथे ही बतीत कीती।
पई प्रभात कूच कर दीन,
अगला दिन चढ़िया ते कलगी धर जी ने इथों कूच कीता।
सैदा बेग हकारन कीन,
सैदा बेग नू भी सद लिया, ओनू भी बुला लिया,
बख्शे शस्त्र गुरु जी फेर,
महाराज जी ने सैदा बेग नू ए अपने शस्त्र भी लुटा आया सी, महाराज जी ने आख्या साडे नाल रहना सैदा बेग, शस्त्र धारी हो के रह। सतगुरां ने होर शस्त्र बख्शे सैदा बेग नू,
चढ़ तुरंग पर मुदत बडेर,
ये अपना घोड़ा भी दे आया सी, सतगुरां ने घोड़ा भी बख्शिया सैदा बेग नू, एक घोड़े ते चढ़ के शस्त्र धारी हो के कलगी धर दे नाल नाल तुर पिया पिछे पिछे।
चलियो संग मिल सिंगन साथ,
सिंगां दे नाल तुरिया जांदा सैदा बेग, शरीर दा जामा मुसलमाना दा, पर अंदरली खेड जेड़ी कुछ हो रही है वो गुरु नानक दी सिखी वाली है।
गमने आनंदपुर दिशनाथ,
जगत नाथ कलगी तर पातशाह जी महाराज श्री आनंदपुर साहब नू चल पे चमकौर साहब तो,
सगलो पंथ उलंघन करियो,
आनंदपुर साहब तक दा सारा पेंडा महाराज जी ने दिने दिने तय कर लिया, सवेरे सवखते चल पे सन।
दुंदब शब्द श्रवण मह परियो,
जदों आनंदपुर साहब दे नेड़े पहुंचे नगारे ते चोबां वजियां, श्री आनंदपुर साहब दे वासियां दे कन्नां विच नगारे दी आवाज पई,
पुरजन सुन के बहु अहला,
नगर निवासियां दे अंदर खेड़ा खेड़ गया, खुशी नाल हिरदा भर गया के भाजां वाले सतगुरु कलगी धर जी वापस आ रहे ने।
निकसे चारों साहिब जादे,
चारों साहिब जादे महाराज जी दे आनंदपुर साहब ही सन, जदों नगारे दी आवाज सुनी ਪਾਤਸ਼ਾਹ ਦੇ ਚਾਰੋਂ ਸਾਹਿਬਜ਼ਾਦੇ, ਸਾਹਿਬ ਬਾਬਾ ਅਜੀਤ ਸਿੰਘ ਜੀ, ਸਾਹਿਬ ਬਾਬਾ ਜੁਝਾਰ ਸਿੰਘ ਜੀ, ਸਾਹਿਬ ਬਾਬਾ ਜੋਰਾਵਰ ਸਿੰਘ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ, ਚਾਰੋਂ ਸਾਹਿਬਜ਼ਾਦੇ ਅਤੇ ਨਾਲ ਬਹੁਤ ਸਾਰੇ ਮਹਾਰਾਜ ਜੀ ਦੇ ਸੂਰਮੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਰ ਬਾਰ ਆਏ ਕਲਗੀਧਰ ਜੀ ਦਾ ਸਵਾਗਤ ਕਰਨ ਲਈ, ਦਰਸ਼ਨ ਕਰਨ ਲਈ।
ਮਿਲ ਮਾਨਵ ਸਭ ਵਹਿਰ ਪਧਾਰੇ,
ਅਨੰਦਪੁਰ ਸਾਹਿਬ ਦੀ ਸਾਰੀ ਸੰਗਤ ਬਾਹਰ ਆਈ ਸਤਿਗੁਰਾਂ ਨੂੰ ਮਿਲਣ ਲਈ।
ਦਰਸ਼ਨ ਕਰਤ ਬੰਦਨਾ ਤਾਰੇ,
ਸਤਿਗੁਰਾਂ ਦੇ ਦਰਸ਼ਨ ਕਰਦੇ ਹੱਥ ਜੋੜ ਕੇ ਗੁਰੂ ਬਾਜਾਂ ਵਾਲੇ ਗੁਰਦੇਵ ਨੂੰ ਸਭ ਬੰਦਨਾ ਕਰਦੇ ਨਮਸਕਾਰਾਂ ਕਰਦੇ ਹਨ।
ਕੁਸ਼ਲ ਪ੍ਰਸ਼ਨ ਪ੍ਰਭ ਸਭ ਪ੍ਰਤ ਗਾਏ,
ਸਾਰਿਆਂ ਨਾਲ ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਦਾ ਸੁਨੇਹਾ ਪੁੱਛਿਆ। ਸਭ ਨੇ ਕਿਹਾ ਮਹਾਰਾਜ ਆਪ ਜੀ ਦੀਆਂ ਬਖਸ਼ਿਸ਼ਾਂ ਹਨ, ਆਪ ਜੀ ਦੀ ਕਿਰਪਾ ਨਾਲ ਸੁਖੀ ਵਸਦੇ ਹਾਂ।
ਮਿਲੇ ਅਗਰਜੇ ਦਰਸ਼ਨ ਪਾਏ,
ਜਿਹੜਾ ਵੀ ਅੱਗੇ ਆਇਆ ਆ ਕੇ ਸਤਿਗੁਰਾਂ ਨੂੰ ਮਿਲਿਆ, ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕੀਤੇ।
ਅਨੇਕ ਬਿਧਨ ਕੀ ਅਰਪ ਉਪਾਇਨ,
ਜਿਹੜਾ ਵੀ ਆ ਕੇ ਮਾਈ ਭਾਈ ਦਰਸ਼ਨ ਕਰਦਾ, ਗੁਰੂ ਸਾਹਿਬ ਦੇ ਚਰਨਾਂ ਚ ਭੇਟਾਵਾਂ ਅਰਪਣ ਕਰਦੇ ਹਨ।
ਪਰਸਦ ਸ੍ਰੀ ਸਤਿਗੁਰ ਕੇ ਪਾਇਨ,
ਸਤਿਗੁਰੂ ਜੀ ਦੇ ਚਰਨ ਸਪਰਸ਼ ਕਰਦੇ ਹਨ।
ਅਗਰ ਆਏ ਸਭ ਮਿਲ ਨਰ ਹਰ ਖੇ,
ਬਹੁਤ ਸਾਰੇ ਨਰ ਨਾਰੀਆਂ ਅੱਗੇ ਆ ਕੇ ਸਤਿਗੁਰੂ ਜੀ ਨੂੰ ਮਿਲਦੇ ਹਨ।
ਪੁਰ ਮਹਿ ਬਰੇ ਪੁਸ਼ਪ ਗਨ ਬਰਖੇ,
ਜਦੋਂ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਪ੍ਰਵੇਸ਼ ਕੀਤਾ, ਗਲੀਆਂ ਚ ਸਿੱਖਾਂ ਨੇ ਫੁੱਲਾਂ ਦੀ ਵਰਖਾ ਕੀਤੀ ਸਤਿਗੁਰਾਂ ਉੱਤੇ।
ਗਏ ਤੁਰੰਗਮ ਪੰਥ ਬਜਾਰੇ,
ਮਹਾਰਾਜ ਘੋੜੇ ਤੇ ਸਵਾਰ ਨੇ ਤੇ ਅਨੰਦਪੁਰ ਸਾਹਿਬ ਦੀਆਂ ਗਲੀਆਂ ਚੋਂ ਬਾਜ਼ਾਰਾਂ ਵਿੱਚੋਂ ਲੰਘਦੇ ਜਾ ਰਹੇ ਨੇ।
ਸਗਰੇ ਨਰ ਬੰਦਨ ਕਹੋ ਤਾਰੇ,
ਸਾਰੇ ਨਗਰ ਨਿਵਾਸੀ ਮਹਾਰਾਜ ਜੀ ਨੂੰ ਵੰਦਨਾ ਕਰਦੇ, ਮੱਥਾ ਟੇਕਦੇ ਅਦਬ ਨਾਲ।
ਉਤਰ ਪਰੇ ਨਿਜ ਮੰਦਰ ਗਏ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਹਿਲਾਂ ਵਿੱਚ ਆਏ, ਘੋੜੇ ਤੋਂ ਉਤਰੇ ਤੇ ਮਹਿਲਾਂ ਵਿੱਚ ਆਏ ਹਨ।
ਪ੍ਰਥਮ ਮਾਤ ਕੋ ਬੰਧਨ ਕਏ,
ਆਏ ਤੇ ਆ ਕੇ ਆਪਣੇ ਪੂਜਨੀਕ ਸਤਿਕਾਰਯੋਗ ਮਾਤਾ ਧੰਨ ਮਾਤਾ ਗੁਜਰੀ ਜੀ ਨੂੰ ਚਰਨ ਸਪਰਸ਼ ਕਰਕੇ ਮਿਲੇ।
ਆਸ਼ਿਕ ਦੇ ਸਿਰ ਪਰ ਕਰ ਫੇਰਾ,
ਧੰਨ ਮਾਤਾ ਗੁਜਰੀ ਜੀ ਕਲਗੀਧਰ ਜੀ ਦੇ ਸੀਸ ਤੇ ਹੱਥ ਫੇਰਦੇ ਤੇ ਮੁੱਖੋਂ ਅਸੀਸਾਂ ਦਿੰਦੇ ਹਨ।
ਸ੍ਰੀ ਗੁਜਰੀ ਔਰ ਆਨੰਦ ਬਢੇਰਾ,
ਧੰਨ ਮਾਤਾ ਗੁਜਰੀ ਜੀ ਦਾ ਹਿਰਦਾ ਬੜਾ ਆਨੰਦਿਤ ਹੋਇਆ, ਕਈ ਦਿਨਾਂ ਬਾਅਦ ਆਪਣੇ ਲਾਲ ਦਾ ਮੁਖ ਵੇਖਿਆ।
ਬੈਠਣ ਕੇ ਸਥਾਨ ਪੁਨ ਗਏ,
ਪਾਤਸ਼ਾਹ ਜੀ ਜਿੱਥੇ ਗੁਰਦੇਵ ਦੀ ਬੈਠਕ ਸੀ, ਗੁਰਦੇਵ ਬੈਠਦੇ ਸਨ ਮਹਿਲਾਂ ਚ, ਉੱਥੇ ਆ ਕੇ ਸਤਿਗੁਰੂ ਜੀ ਬੈਠੇ ਹਨ।
ਰੁਚਰ ਪ੍ਰਿਯੰਕਟ ਸਾਵਨ ਕਏ,
ਬੜਾ ਸੋਹਣਾ ਪਲੰਘਾ ਡਾਇਆ ਹੋਇਆ ਸਤਿਗੁਰਾਂ ਦੇ ਬਿਰਾਜਣ ਲਈ ਬੈਠਣ ਲਈ।
ਦਿਨ ਕੇਤਕਪੁਰ ਬਸੇ ਗੁਸਾਈ,
ਪਾਤਸ਼ਾਹ ਜੀ ਆਸਣ ਤੇ ਬੈਠ ਕੇ ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਏਦਾਂ ਹੀ ਸ੍ਰੀ ਅਨੰਦਪੁਰ ਸਾਹਿਬ ਬਤੀਤ ਕੀਤੇ।
ਸੰਗਤ ਚਲੀ ਆਏ ਸਮੁਦਾਈ,
ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ।
ਦਰਸ਼ਨ ਕਰਹਿ ਕਾਮਨਾ ਪਾਵ ਹੈ,
ਦਰਸ਼ਨ ਕਰਦੇ ਤੇ ਮਨੋ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ।
ਬਸ ਹੈ ਨਿਕਟ ਪੁਨ ਸਦਨ ਸਿਧਾਵ ਹੈ,
ਸਤਿਗੁਰਾਂ ਦੇ ਕੋਲ ਵਸਦੇ, ਕੁਝ ਦਿਨ ਰਹਿੰਦੇ ਤੇ ਫਿਰ ਵਿਦਾ ਹੋ ਕੇ ਘਰਾਂ ਨੂੰ ਵਾਪਸ ਜਾਂਦੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਿਸ ਪ੍ਰਕਾਰ ਨਾਲ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਕੌਤਕ ਵਰਤਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।